ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਭੀੜੋ ਮੋਕਲਾਈ ਕੀਤੀਅਨ, ਸਭ ਰੱਖੇ ਕੁਟੁੰਬ ਨਾਲ। ਕਾਰਜ ਆਪ ਸਵਾਰਿਅਨ, ਸੋ ਪ੍ਰਭ ਸਦਾ ਸੰਭਾਲ। ਭੀੜੋ ਮੋਕਲਾਈ ਕੀਤੀਅਨ, ਸਭ ਰੱਖੇ ਕੁਟੁੰਬ ਨਾਲ। ਕਾਰਜ ਆਪ ਸਵਾਰਿਅਨ, ਸੋ ਪ੍ਰਭ ਸਦਾ ਸੰਭਾਲ। ਪ੍ਰਭ ਮਾਤ ਪਿਤਾ ਕੰਠ ਲਾਏ ਦਾ, ਲੋਹੜੇ ਬਾਲਕ ਪਾਲ। ਦਿਆਲ ਹੋਏ ਸਭ ਜੀਵ ਜੰਤਰ, ਹਰ ਨਾਨਕ ਨਦਰ ਨਿਹਾਲ। ਪ੍ਰਭ ਮਾਤ ਪਿਤਾ ਕੰਠ ਲਾਏ ਦਾ, ਲੋਹੜੇ ਬਾਲਕ ਪਾਲ। ਦਿਆਲ ਹੋਏ ਸਭ ਜੀਵ ਜੰਤਰ, ਹਰ ਨਾਨਕ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਪਰਮੇਸ਼ਵਰ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ 'ਤੇ ਵਾਹਿਗੁਰੂ ਦੇ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ, ਜੋ ਮਨੁੱਖਤਾ ਦੇ ਭਲੇ ਹਿੱਤ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ, ਉਹਦੀ ਵਿਚਾਰ ਆਪ ਸੰਗਤ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਹਾਂ। ਉਪਰੰਤ ਜੂਨ 1984 ਦੇ ਘੱਲੂਘਾਰੇ ਦੇ ਇਤਿਹਾਸ 'ਤੇ ਚਾਨਣਾ ਪਾਉਣ ਦਾ ਯਤਨ ਕਰਾਂਗੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਭੀੜੋ ਮੋਕਲਾਈ ਕੀਤੀਅਨ, ਸਭ ਰੱਖੇ ਕੁਟੁੰਬ ਨਾਲ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਇੱਥੇ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੀ ਮਹਿਮਾ ਗਾਉਂਦੇ ਨੇ, ਕਹਿੰਦੇ ਵੇਖ ਉਸ ਪਰਮਾਤਮਾ ਨੇ ਤੈਨੂੰ, ਭੀੜੋ ਦਾ ਭਾਵ ਹੈ ਤੇਰੇ ਜੀਵਨ ਵਿੱਚ ਕਿਧਰੇ ਭੀੜ ਪੈ ਜਾਵੇ, ਤੈਨੂੰ ਉਸ ਭੀੜ 'ਚੋਂ ਕੱਢ ਲਿਆ, ਆਫਤ 'ਚੋਂ ਤੈਨੂੰ ਕੱਢਣਾ ਕੀਤਾ। ਮੋਕਲਾਈ ਦਾ ਭਾਵ ਹੈ ਆਜ਼ਾਦੀ ਦੇਣੀ, ਨਜ਼ਾਤ ਦੇਣੀ, ਖੁੱਲ੍ਹ ਦੇਣੀ, ਤੇਰੇ ਕੁਟੰਬ ਨੂੰ ਹੱਸਦਾ ਵੱਸਦਾ ਰੱਖਿਆ, ਪਰਿਵਾਰ ਨੂੰ ਪ੍ਰਫੁੱਲਤ ਰੱਖਿਆ ਹੈ।
ਕਾਰਜ ਆਪ ਸਵਾਰਿਅਨ, ਸੋ ਪ੍ਰਭ ਸਦਾ ਸੰਭਾਲ।
ਆਪਣੇ ਹਿਰਦੇ ਦੀ ਤਿਜੋਰੀ ਦੇ ਵਿੱਚ ਉਸ ਪਰਮੇਸ਼ਵਰ ਨੂੰ ਸਾਂਭ ਕੇ ਰੱਖ ਜਿਨੇ ਤੇਰੇ ਸਭੋ ਹੀ ਕਾਰਜ ਸਵਾਰੇ ਹਨ।
ਪ੍ਰਭ ਮਾਤ ਪਿਤਾ ਕੰਠ ਲਾਏ ਦਾ ਲੋਹੜੇ ਬਾਲਕ ਪਾਲ।
ਉਹ ਜਿਹੜਾ ਪਰਮੇਸ਼ਵਰ ਹੈ ਲੋਹੜੇ ਤੋਂ ਭਾਵ ਹੈ ਲਹੁਰਾ ਨਿੱਕਾ ਬੱਚਾ, ਜਿਵੇਂ 5-7 ਨਿਆਣੇ ਹੋਣ ਅਤੇ ਨਿੱਕੇ ਦੇ ਨਾਲ ਮਾਪੇ ਬਹੁਤਾ ਤੇਹ ਕਰਦੇ ਨੇ, ਇੱਦਾਂ ਪ੍ਰਭਤਾ ਦੇ ਸਹਿਤ ਜੋ ਪ੍ਰਭੂ ਹੈ ਪਰਮੇਸ਼ਵਰ ਹੈ ਉਹ ਸਾਡਾ ਪਿਤਾ ਹੈ। ਭੀੜ ਪਈ ਅਤੇ ਗਲ ਨਾਲ ਇਉਂ ਲਾਉਂਦਾ ਹੈ ਜਿਵੇਂ ਛੋਟੇ ਬੱਚੇ ਨੂੰ ਤਕਲੀਫ ਹੋਵੇ ਅਤੇ ਬਾਪੂ ਗਲ ਨਾਲ ਲਾਉਂਦਾ ਹੈ।
ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ।
ਜਿਨ੍ਹਾਂ 'ਤੇ ਵਾਹਿਗੁਰੂ ਦੀ ਨਦਰੇ ਨਿਆਮਤ ਹੈ ਉਹ ਜੀਵ ਜੰਤੂ ਨਿਹਾਲ ਹੋ ਗਏ। ਫਾਰਸੀ ਦਾ ਲਫ਼ਜ਼ ਹੈ ਨਿਹਾਲ, ਮੁਰਾਦਬੰਦ ਹੋ ਗਏ, ਉਹਨਾਂ ਨੂੰ ਮਨ ਇੱਛਿਤ ਫਲ ਮਿਲੇ ਨੇ, ਉਹਨਾਂ ਦਾ ਮੰਗਣਾ ਮੁੱਕਿਆ ਹੈ।
ਮਹੱਲਾ ਪੰਜਵਾਂ ਵਿਨ ਤੁਤ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ।
ਟੂ ਆਸਕ ਫੋਰ ਐਨੀ ਅਦਰ ਥਿੰਗ, ਹੈ ਪ੍ਰਭੂ ਤੇਰੇ ਨਾਮ ਤੋਂ ਬਿਨਾਂ ਜੋ ਕੁਝ ਵੀ ਮੰਗਦੇ ਹਾਂ, ਸੁੱਖ ਆਨੰਦ ਹੁੰਦਾ ਹੈ ਜਦੋਂ ਪ੍ਰਾਪਤੀ ਹੁੰਦੀ ਹੈ, ਜਿਸ ਵਸਤੂ ਕਰਕੇ ਜਿੰਨਾ ਵਧੇਰੇ ਸੁੱਖ ਹੋਵੇ ਵਿਛੋੜੇ 'ਤੇ ਓਨਾ ਹੀ ਵਧੇਰੇ ਦੁੱਖ ਹੁੰਦਾ ਹੈ। ਤੂੰ ਆਨੰਦ ਤਾਂ ਤੇਰੇ ਨਾਮ ਵਿੱਚ ਹੀ ਹੈ, ਸੰਤੋਖ ਤੇਰੇ ਨਾਮ ਦੇ ਵਿੱਚ ਹੈ। ਹਰੇਕ ਸੁੱਖ ਨੇ ਇੱਕ ਦਿਨ ਦੁੱਖ ਬਣਨਾ ਹੈ, ਤੋ ਕਹਿੰਦੇ ਨਾਮ ਮੰਗੋ। ਫਿਰ ਜੈਸੀ ਵੀ ਅਵਸਥਾ ਹੈ, ਨਿਰਧਨਤਾ ਹੈ, ਸਰਦਨਤਾ ਹੈ, ਗਰੀਬੀ ਹੈ, ਅਮੀਰੀ ਹੈ, ਸਦਾ ਖੇੜੇ ਵਿੱਚ ਰਹੋਗੇ।
ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ।
ਹੈ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਆਪਣਾ ਨਾਮ ਬਖਸ਼ੋ, ਸਾਡੇ ਹਿਰਦੇ ਅੰਦਰ ਜੋ ਤ੍ਰਿਸ਼ਨਾ ਦੀ ਅੱਗ ਹੈ ਨਾਮ ਦੀ ਵਰਖਾ ਹੋਵੇ, ਇਹ ਅੱਗ ਬੁਝੇ, ਸਾਡਾ ਮੰਗਣਾ ਮੁੱਕ ਜਾਵੇ, ਸਾਨੂੰ ਰੱਜ ਆ ਜਾਵੇ।
ਗੁਰਬਾਣ ਤਿੰਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ।
ਗੁਰੂ ਗੋਟ ਆਲ ਦਾ ਮਿਰਾਕੂਲਸ ਪਾਵਰਸ, ਗੁਰੂ ਪਰਮੇਸ਼ਰ 'ਚ ਹਰ ਕਰਾਮਾਤ ਹੈ, ਸੁੱਕੇ ਬਾਗ ਹਰੇ ਕਰ ਦਿੰਦਾ, ਬੰਦੇ ਦੀ ਕਿਹੜੀ ਗੱਲ ਹੈ। ਤੋ ਜਿਹੜਾ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਸੁੱਕਿਆ ਹੈ, ਸਤ ਸੰਤੋਖ ਦਇਆ ਧਰਮਾਂ ਇਹ ਸ਼ੁਭ ਗੁਣ ਬਖਸ਼ ਕੇ ਉਹਨੂੰ ਹਰਿਆ ਭਰਿਆ ਕਰ ਦਿੰਦਾ ਹੈ। ਇੱਥੋਂ ਤੱਕ ਮੋਏ ਨੂੰ ਹਰੇ ਕਰਨਾ, ਸੁਰਜੀਤ ਕਰਨਾ, ਇਹ ਵੀ ਗੁਰੂ ਪਰਮੇਸ਼ਰ ਦੀ ਅਜ਼ਮਤ ਹੈ, ਬਰਕਤ ਹੈ।
ਪੌੜੀ ਸੋ ਐਸਾ ਦਾ ਤਾਰ ਮਨਹੋ ਨਾ ਵਿਸਰੈ।
ਕਹਿੰਦੇ ਉਹ ਐਸਾ ਦਾਤਾਰ ਜੋ ਹਰਿਆਂ ਭਰਿਆਂ ਕਰਦਾ ਹੈ, ਮਨ ਇਸ਼ਿਤ ਫਲ ਦਿੰਦਾ ਹੈ, ਰੋਗ ਸੋਗ ਮਿਟਾਉਂਦਾ ਹੈ, ਇੰਨੇ ਅਹਿਸਾਨ ਨੇ ਉਹਦੇ, ਫਿਰ ਉਹ ਮਨੋ ਵਿਸਾਰਨਾ ਨਹੀਂ ਚਾਹੀਦਾ ਸਾਨੂੰ, ਸਦਾ ਉਹਦੇ ਗੀਤ ਗਾਉਣੇ ਚਾਹੀਦੇ ਹਨ।
ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ।
ਚਾਹੇ ਘੜੀ ਹੈ 24 ਕੁ ਮਿੰਟਾਂ ਦੀ ਅਤੇ ਚਾਹੇ ਮੁਹਤ ਹੈ 2 ਘੜੀਆਂ ਦਾ ਸਮਾਂ ਅਤੇ ਚਾਹੇ ਚਸਾ ਹੈ, ਤੋ ਇਹ ਸਮੇਂ ਦੀਆਂ ਇਕਾਈਆਂ ਨੇ। ਰੰਚਕ ਮਾਤਰ ਵੀ ਪਰਮਾਤਮਾ ਤੋਂ ਬਿਨਾਂ ਤੇਰਾ ਨਹੀਂ ਸਰਦਾ। ਇੱਕ ਚਸੇ ਲਈ ਵੀ ਪਾਸੇ ਹੋ ਜਾਵੇ ਨਾ, ਸਾਹ ਖਿੱਚ ਲਵੇ ਅਤੇ ਤੇਰੀ ਔਕਾਤ ਇੱਕ ਮੁੱਠ ਹੈ ਮਿੱਟੀ ਦੀ, ਤੋ ਉਹਨੂੰ ਸਦਾ ਯਾਦ ਰੱਖ ਜਿਹਦੀ ਜੋਤ ਸਿਰ 'ਤੇ, ਰਿਸ਼ਤੇਦਾਰੀਆਂ ਕਾਇਮ ਨੇ ਸੰਸਾਰ 'ਚ, ਹਰਿਆ ਭਰਿਆ ਹੈ, ਜੋਤ ਖਿੱਚ ਲਈ ਕੂੜੇ ਦਾ ਢੇਰ ਸਮਝ ਕੇ ਟੱਬਰ ਨੇ ਮੜੀਆਂ 'ਚ ਸੁੱਟ ਆਉਣਾ ਹੈ।
ਅੰਤਰ ਬਾਹਰ ਸੰਗ ਕਿਆ ਕੋ ਲੁੱਕ ਕਰੈ।
दुनिया तो लोके कुकर्म किया जा सकता है, परमात्मा अंदर बाहर हर जरे विच प्रफुल्लत है, उदे पासों कुछ छिपिया नहीं छिपदा।
जिस पत रखै आप सो भव जल तरै।
वेखो जिन्हां दी इज्जत आबरू प्रतिष्ठा आप बचाउणी चाहे उन्हां दे ते सारे ही पड़दे कज लैंदा है, ते जिन्हूं नंगिया करना चाहे वो लख कर्म धर्म दा पड़दा पा छड्डण उन्हां नूं दुनिया दे सावें मिट्टी च रोल के रख दिंदा है। तो अरदास करिया करो पत आबरू बख्शे कृपा रखे, नहीं तो बड़िया नूं ओ मिट्टी विच रोल दिंदा है।
भगत ज्ञानी तपा जिस कृपा करे।
देखो जी भगती बड़े करदे ने, ज्ञानी बड़े ने, तपस्वी बड़े ने, पर सब माया विच डोल जांदे ने। असल भगत असल तपा ज्ञानी ओही निजात हासिल करदा है जेड़ा गुरु परमेश्वर नू पा जांदा है।
सो पूरा प्रधान जिसनो बल तरै।
जेदे ते कृपा करे वाहिगुरु इन्ना बल बख्श दवे, ज्ञान दी तलवार लैके काम क्रोध नू वढ सुटन उन्हां महापुरशां नू प्रधान आख्या जांदा है। उन्हां दा नामना अमर हुंदा है, वाहिगुरु कृपा करे ते ए अवस्था हासिल हुंदी है।
जिस है जराए आप सोई अजर जरै।
वेखो जी सब तो वड्डी ताकत है जरना, माड़ी दी ताकत आ जावे इत्थे बंदा दूजियां नू कीड़े मकौड़े समझदा है, तको जोरी करदा है। जेरा राबी दवे ते ताकत जरी जांदी है, ते जेदे च जिन्ना वधेरे जेरा है ओना ही वह वड्डा संत है महापुरश जाणियो। तो वाहिगुरु कृपा करे ते अजर नू कोई जर पाउंदा है नहीं, ते बड़ा कठिन है जरना।
तिस ही मिलिया सच मंत्र गुर मन तरै।
उन्हां नू ही सच मिलिया, उन्हां ने ही परमेश्वर विच एकमिक होना कीता। जिन्हां नू गुरु नानक साहिब ने मंत्र बख्शिया, बाणी बख्शी, बाणी पढ़दे गए ते एक दिन परम ईश्वर दे विच एकमिक हो गए, नदी सागर विच मिलके सागर दा रूप होई। इत्थे श्री मुखवाक दी व्याख्या नू दास संकोचदा है, आओ श्री गुरु ग्रंथ साहिब जी दे लड़ीवार शब्द दी व्याख्या करदे हां।
श्लोक महला तीजा। लोक अवगना की बन्ना गंठड़ी, गुण ना विहाजै कोए।
एवल डीड्स, भैड़े कर्म सारी उम्र लोक करदे ने। विहाजे दा मतलब खरीदो फरोख्त, गुण नहीं खरीदे। सत संतोख दया धर्म ये हासिल करने वाल इन्हों का ध्यान नहीं है।
उनका गाहक नानका विरला कोई होए।
शुभ गुणा का गाह किस रूहे जमीन ते कोई विरला है, जेड़ा गुणा की सांझ पावे बहुते ते औगण ही फरोलते ने, निंदा ही करते हैं।
गुर पर साधी गुण पाईन जिसनों नदर करे।
गुरु परमेश्वर दी नदरे नियामत होवे ते शुभ गुण मिलनगे, तेरा अगमी जीवन होवेगा, सच ते पहरा दवेगा, संतोखी हो निबड़ेगा।
महला तीजा। गुण अवगुण समान है जे आप कीते करतार।
वेखो जिन्हां नूं करनहार करतार प्रभु ने अपने बना लिया है, उन्हां लई गुण अवगुण समान जापदे ने, भाव ओ किसे नाल भी सांझ पाउण गुण हासिल कर लैंदे ने, अवगुणा करके निंदा नहीं करदे, अगाह तुर पैंदे ने। तो उन्हां दा सुभा बहुत ठरमे वाला हो निबड़दा है।
नानक हुकम मन्नै सुख पाईऐ, ਗੁਰ ਸਬਦੀ ਵਿਚਾਰ।
ਗੁਰੂ ਨਾਨਕ ਸਾਹਿਬ ਦੇ ਅਗੰਮੀ ਸ਼ਬਦ ਦੇ ਸਦਕਾ ਵਿਚਾਰਵਾਨ ਹੋਏ, ਵਾਹਿਗੁਰੂ ਦੇ ਗੀਤ ਗਾਏ, ਸਭੋ ਹੀ ਸੁੱਖ ਮਿਲੇ, ਸੁਖਣਾ ਪੂਰੀਆਂ ਹੋਈਆਂ ਉਹਨਾਂ ਦੀਆਂ।
ਪੌੜੀ ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ।
ਆ ਸਾਡਾ ਹਿਰਦਾ ਜਿਹੜਾ ਹੈ, ਅੰਤਸ਼ਕਰਨ, ਇਹ ਤਖਤ ਹੈ ਵਾਹਿਗੁਰੂ ਦਾ। ਵਾਹਿਗੁਰੂ ਇਹਦੇ ਉੱਤੇ ਗੱਦੀ ਨਸ਼ੀਨ ਹੈ, ਟਿਕਿਆ ਹੋਇਆ ਹੈ, ਔਰ ਉਹ ਪੂਰਾ ਧਿਆਨ ਦਿੰਦਾ ਹੈ ਕਿਹੜੇ ਕਿਹੜੇ ਕਰਮ ਕੌਣ ਕੌਣ ਕਰਦਾ ਹੈ, ਔਰ ਉਹਦਾ ਨਿਆਉ ਸੱਚਾ ਹੈ। ਉਹਦੀ ਕਲਮ ਕਦੇ ਦੁਨਿਆਵੀ ਜੱਜਾਂ ਵਾਂਗ ਵਿਕਦੀ ਨਹੀਂ ਹੈ।
ਗੁਰ ਸਬਦੀ ਦਰ ਜਾਣੀਐ, ਅੰਦਰ ਮਹਿਲ ਅਸਰਾਓ।
ਯਾਦ ਰੱਖਿਓ, ਜਿਹੜੇ ਗੁਰ ਸ਼ਬਦ ਦੇ ਅਭਿਆਸੀ ਨੇ ਉਹੀ ਇਸ ਦਰ ਨੂੰ ਖੋਲ੍ਹ ਪਾਏ, ਭਾਵ ਉਹੀ ਅੰਤਸ਼ਕਰਨ ਦੇ ਅੰਦਰ ਜੋ ਪਰਮੇਸ਼ਵਰ ਟਿਕਿਆ ਹੈ ਉਹਦੇ ਦਿਦਾਰੇ ਕਰ ਪਾਏ, ਉਹੀ ਮਹੱਲ ਵਿੱਚ ਹਲੂਲ ਦੀ ਜਗ੍ਹਾ ਜੋ ਸਾਡੇ ਅੰਦਰ ਹੈ ਉੱਥੇ ਵਾਹਿਗੁਰੂ ਦੇ ਦਰਸ਼ਨ ਕਰ ਸਕੇ ਨੇ। ਬਹੁਤੇ ਬਾਹਰ ਮੁਖੀ ਨੇ, ਅੰਤਰਮੁਖੀ ਧਿਆਨ ਨਹੀਂ ਹੁੰਦਾ ਲੋਕਾਂ ਦਾ, ਬਾਹਰੀ ਝਾਤੀ ਮਾਰਦੇ ਨੇ। ਜਿਨ੍ਹਾਂ ਅੰਦਰ ਝਾਤ ਪਾਈ ਹੈ ਉਹਨਾਂ ਵਾਹਿਗੁਰੂ ਪਾਇਆ ਹੈ।
ਖਰੇ ਪਰਖ ਖਜ਼ਾਨੇ ਪਾਈਆਂ ਨੇ, ਖੋਟਿਆਂ ਨਾਹੀਂ ਥਾਓ।
ਜਿਹੜੇ ਖਰੇ ਨੇ, ਨਾਮ ਬਾਣੀ ਦੇ ਅਭਿਆਸੀ ਨੇ, ਉਹਨਾਂ ਨੂੰ ਪਰਮੇਸ਼ਵਰ ਨੇ ਖਜ਼ਾਨੇ 'ਚ ਰੱਖ ਲਿਆ। ਜਿਹੜੇ ਮਨਮੁੱਖ ਨੇ, ਖੋਟੇ ਨੇ, ਉਹਨਾਂ ਨੂੰ 84 ਲੱਖ ਜੂਨਾਂ ਦੀ ਖੋਟ ਵਿੱਚ ਧੱਕੇ ਦੇ ਕੇ ਪਾਇਆ ਹੈ।
ਸਭ ਸੱਚੋ ਸੱਚ ਵਰਤਦਾ, ਸਦਾ ਸੱਚ ਨਿਆਓ।
ਪ੍ਰਭੂ ਸੱਚਾ ਹੈ, ਸੱਚ ਵਿੱਚ ਸੱਚ ਹੀ ਮਿਲੇਗਾ, ਝੂਠਾ ਨਹੀਂ ਮਿਲ ਸਕਦਾ। ਪਾਣੀ 'ਚ ਪਾਣੀ ਮਿਲਦਾ ਹੈ, ਤੇਲ ਨਹੀਂ ਮਿਲਦਾ, ਤਾਂ ਉਹਦਾ ਨਿਆਉ ਸਦਾ ਸੱਚਾ ਹੈ, ਉਹ ਧੋਖਾ ਨਹੀਂ ਖਾਂਦਾ। ਲੋਕ ਠੱਗੇ ਜਾਂਦੇ ਨੇ, ਝੂਠ ਨੂੰ ਆਪਾਂ ਸੱਚ ਬਣਾ ਦਿੰਦੇ ਹਾਂ, ਸੱਚ ਨੂੰ ਝੂਠ ਬਣਾ ਦਿੰਦੇ ਹਾਂ। ਰੱਬ ਇੱਦਾਂ ਠੱਗਿਆ ਨਹੀਂ ਜਾਂਦਾ, ਉਹਦਾ ਨਿਆਉ ਸੱਚਾ ਹੈ।
ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਉ।
ਇਸ ਗੱਲ ਦਾ ਖਿਆਲ ਰੱਖਿਓ, ਗੁਰੂ ਪਰਮੇਸ਼ਰ ਦੀ ਬਾਣੀ ਅੰਮ੍ਰਿਤਮਈ ਹੈ। ਜਿਹਨੂੰ ਜਿਹਨੂੰ ਇਹਦਾ ਰਸ ਆਇਆ ਉਹ ਅਮਰ ਹੋ ਗਿਆ, ਭਾਵ ਸਰੀਰ ਮਿਟਣ ਤੋਂ ਬਾਅਦਾਂ ਵੀ ਉਹਦਾ ਨਾਮਣਾ ਦੁਨੀਆ 'ਤੇ ਪ੍ਰਗਟ ਰਹਿੰਦਾ ਹੈ। ਤੋਂ ਨਾਮ ਜਪੋ, ਬਾਣੀ ਪੜ੍ਹੋ, ਜੀਵਨ ਵਿੱਚ ਢਾਲੋ, ਨਜ਼ਾਤ ਹਾਸਲ ਕਰੋ। ਯੂ ਵਿਲ ਬੀ ਲਿਬਰੇਟਡ, ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਨਜ਼ਾਤ ਮਿਲ ਜਾਵੇਗੀ। ਤੋਏ ਦੀਨ ਦੁਨੀਆ ਦੇ ਮਾਲਕ ਗੁਰੂ ਅਮਰਦਾਸ ਜੀ ਅਗੰਮੀ ਬਾਣੀ ਜੋ ਬਖਸ਼ਿਸ਼ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ 1092 ਅੰਗ 'ਤੇ ਦਰਜ ਹੈ। ਤੋ ਦਾਸ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਨੂੰ ਸੰਕੋਚਦਾ ਹੈ। ਆਓ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਗੁਰਬਾਣੀ ਦੀ ਰੋਸ਼ਨੀ ਅੰਦਰ ਵਿਚਾਰ ਕਰਦੇ ਹਾਂ। 1984 ਦਾ ਸਮਾਂ ਸਿੱਖ ਜਗਤ ਲਈ ਬੜਾ ਦੁਖਦਾਇਕ ਸਮਾਂ ਸੀ, ਔਰ ਹਿੰਦੁਸਤਾਨ ਦੀ ਹਕੂਮਤ ਦੇ ਆਂਚਲ 'ਤੇ ਐਸਾ ਕਾਲਾ ਧੱਬਾ ਹੈ, ਮੈਨੂੰ ਨਹੀਂ ਲੱਗਦਾ ਇਹ ਕਦੇ ਮਿਟੇਗਾ, ਜੋ ਇਹਨਾਂ ਨੇ ਕੁਕਰਮ ਕਮਾਇਆ ਹੈ। ਇੱਥੇ ਬਹੁਤੀਆਂ ਸਿਆਣਪਾਂ ਝਾੜਨ ਵਾਲੇ ਕਈ ਵਾਰ ਵੇਖਣ ਨੂੰ ਜਿਹੜੇ ਸਿੱਖ ਲੱਗਦੇ ਨੇ, ਹੁੰਦੇ ਬਹਿਰੂਪੀਏ ਨੇ, ਉਹ ਆਪਦੇ ਹੀ ਧਰਮ ਦੇ ਨਾਇਕਾਂ ਨੂੰ, ਆਗੂਆਂ ਨੂੰ ਭੰਡੀ ਜਾਣਗੇ ਅਤੇ ਗੈਰਾਂ ਨੂੰ ਸਲਾਹੀ ਜਾਣਗੇ। ਇਹਨੂੰ ਅਕ੍ਰਿਤ ਘਣਤਾ ਵੀ ਕਹਿੰਦੇ ਨੇ, ਇਹਨੂੰ ਨਮਕ ਹਰਾਮੀ ਪੁਣਾ ਵੀ ਆਉਂਦੇ ਨੇ, ਕੌਮ ਦਾ ਖਾ ਕੇ ਅਤੇ ਕੌਮ 'ਤੇ ਹੀ ਥੁੱਕੀ ਜਾਣਾ, ਜਿਹੜੀ ਥਾਲੀ ਵਿੱਚ ਖਾਣਾ ਉਸੇ 'ਚ ਹੀ ਛੇਕ ਕਰਨਾ। ਅਤੇ ਬਿਆਨ ਕੀ ਦਿੰਦੇ ਨੇ, ਅਖੇ ਜੀ 1984 ਵਿੱਚ ਜੇ ਸਿੱਖ ਜਗਤ ਦੇ ਆਗੂ ਸੁਹਿਰਦਤਾ ਵਿਖਾਉਂਦੇ, ਨੇਕ ਦਿਲੀ ਵਿਖਾਉਂਦੇ, ਕੋਮਲਤਾ ਵਿਖਾਉਂਦੇ, ਦੂਰ ਅੰਦੇਸ਼ ਹੁੰਦੇ, ਇੰਦਰਾ ਗਾਂਧੀ ਨਾਲ ਸਮਝੌਤਾ ਰੱਖਦੇ, ਨੁਕਸਾਨ ਨਾ ਹੁੰਦਾ ਸਿੱਖਾਂ ਦਾ। ਜਾਂ ਤਾਂ ਲੋਕ ਅਣਜਾਣ ਨੇ,
सिक्के दे दूजे पहलू तो ते जां विकाऊ माल है ते जां गुमराह होए लोग ने 1984 दा घल्लू घारा इंदिरा गांधी दी गलती कारण वापरिया है जां सिख नायकां दी गलती कारण वापरिया है। आ एक घंटे तुहाडे अगे सिट्टा रख देवांगा समझ लिओ पिछोकड़ विच झात मारो। 1757 ईस्वी तो 1858 ईस्वी दरमियान हिंदुस्तान दे चप्पे चप्पे ते ईस्ट इंडिया कंपनी दा ब्रिटिश अंपायर दा राज हो गया। ओ ताकत सी जिन्हें 72 कलोनीस ते राज कीता है 72 मुल्कां ते राज राजपूताना गुलाम होया मराठे गुलाम हो गए। एक ऐसा इंडियन सब कॉन्टीनेंट दे विच खिता सी जिन्हों सिख होमलैंड आंदे सी पंजाब देश ये आजाद सी इत्थे मिसलां दा राज सी 12 मिसलां दा जोर सी। 1799 ईस्वी च लाहौर नूं एक सूरमा जितदा है ते लकब मिलिया महाराजा नाम उहदा रणजीत सिंह है। 1839 ईस्वी तक 40 वरे वह राज कमा गया। सतलुज तो पार एक कदम उन्हें ईस्ट इंडिया कंपनी नूं नहीं रखण दिता जिन्हें सारा हिंदुस्तान गुलाम बनाया सी जिन्हें 72 देशों के राज कमाया सी एडा सूरबीर राजा ते 10 वरे उहदा टब्बर राज कर गया 1849 ईस्वी तक। ते जिस दिन खालसा राज दा सूरज अस्त होया उहदा कारण ब्रिटिश अंपायर तो वध के साडे अपने गदार सन सभरावां दा युद्ध बाबा श्याम सिंह अटारी लड़िया ते गदारां दी गदारी कारण गोली सिक्का इन्हां नूं हासिल ना होया। बरूद की जगह सरों पाई हुई है पेटियां दे विच धोखा दे गए साडे अपने। चलो ईस्ट इंडिया कंपनी का राज होया हिंदुस्तान की गुलामी तो 50 वरे बाद किधरे जाके पंजाब देश गुलाम हुंदा है। एडी ताकतवर खालसा डायनेस्टी सिख होमलैंड सी किथे काबल कंधार किथे खैबर ते किथे तिब्बत किथे जम्मू कश्मीर इत्थों तक सतलुज ताई खालसाई राज केसरी निशान बुलंद सी। समा एक सार नहीं रहिंदा ब्रिटिश अंपायर प्रफुल्लत होई ते इत्थे हिंदुस्तान दे अंदर सिखा ने हिंदुआं ने मुसलमाना ने अंग्रेजां दी खिलाफत शुरू कीती देश नूं आज़ाद करवाउणा है। थिंक टैंक बैठा सिखां दा सोची पिया भी आपां जिन्ना जोर ला रहे हैं हिंदुस्तान दी आज़ादी लई की सानू सिख होमलैंड मिलेगा जिथे राज सी ते धार्मिक आज़ादी सानू सिखां नूं होवे। विचार करनी चाहिए है हिंदू लीडरशिप नाल। 3 मीटिंगां होईयां ते तिन्नां च ही वादे किए गए सिखां दे नाल। पहली मीटिंग 1929 ईस्वी नूं लाहौर विच बहिंदी है ते उत्थे गांधी ने यह ऐलान किया है भी सिख भाइयो तुहाडे तो बिना भारत आज़ाद नहीं हो सकता। तुसी उन्हां पठाणा दे मूँह मोड़े ने जिहड़े हिंदुस्तान की आबरू लुटदे सन जिन्हां नूं कोई रोक नहीं सी पाउंदा गजनी तो चलदे दिल्ली तक लताड़दे जांदे मिसलां ने मिट्टी च रोल दित्ते अबदाली वर्गे ते तुहानू पूरे हक हकूक मिलणगे जदों भारत आज़ाद होया मता पाया गया। दूसरी मीटिंग हुंदी है 1931 ईस्वी गुरद्वारा सीसगंज साहिब दिल्ली ਗਾਂਧੀ ਇੱਥੇ ਨਤਮਸਤਕ ਹੋ ਕੇ ਐਲਾਨ ਕਰਦਾ ਹੈ, ਇਹ ਸਿੱਖ ਭਾਈਓ ਬੜੀ ਜ਼ੋਰਾਵਰ ਕੌਮ ਹੈ ਤੁਹਾਡੀ, ਤੁਹਾਨੂੰ ਆਜ਼ਾਦ ਖਿੱਤਾ ਆਜ਼ਾਦ ਭਾਰਤ ਵਿੱਚ ਸਿੱਖ ਹੋਮਲੈਂਡ ਵਜੋਂ ਮਿਲੇਗਾ, ਧਾਰਮਿਕ ਆਜ਼ਾਦੀ ਰਾਜਸੀ ਆਜ਼ਾਦੀ ਹੋਵੇਗੀ, ਰਹਿਣਗੇ ਹਿੰਦੂ ਸਿੱਖ ਇਕੱਠੇ। ਅਤੇ ਜੇ ਅਸੀਂ ਹੱਕ ਨਾ ਦਿੱਤਾ, ਜੁਝਾਰੂ ਕੌਮ ਹੈ, ਤੁਸੀਂ ਡਾਂਗ ਨਾਲ ਹੱਕ ਲੈ ਲੈਣਾ, ਦੂਜਾ ਮਤਾ ਪੈ ਗਿਆ, ਤੀਸਰਾ ਮਤਾ 1940 ਈਸਵੀ ਵਿੱਚ ਪੈਂਦਾ ਹੈ, ਕਲਕੱਤੇ ਦੇ ਵਿੱਚ ਕਾਨਫਰੰਸ ਹੋਈ ਹਿੰਦੂ ਲੀਡਰਸ਼ਿਪ 'ਚ ਨਹਿਰੂ, ਗਾਂਧੀ ਅਤੇ ਪਟੇਲ ਨੇ, ਅਤੇ ਉੱਥੇ ਗੱਲ ਚੱਲੀ ਵੀ ਜਿੰਨੀ ਜਾਨ ਲਾ ਕੇ ਸਿੱਖ ਭਾਰਤ ਨੂੰ ਆਜ਼ਾਦ ਕਰਾਉਣ ਲਈ ਲੜ ਰਹੇ ਨੇ ਹੋਰ ਕੋਈ ਨਹੀਂ, ਤੁਹਾਨੂੰ ਸਿੱਖ ਹੋਮਲੈਂਡ ਜ਼ਰੂਰ ਮਿਲੇਗਾ। ਤੀਜਾ ਮਤਾ ਪੈ ਗਿਆ ਜੀ, ਸਿੱਖਾਂ ਯਕੀਨ ਕੀਤਾ ਹਿੰਦੂ ਲੀਡਰਸ਼ਿਪ 'ਤੇ, ਅਤੇ ਜਿਨ੍ਹਾਂ ਨੇ ਤਰਕ ਦਿੱਤਾ ਉਹ ਸਿੱਖੋ ਹਜ਼ਾਰ ਵਰ੍ਹੇ ਤੋਂ ਗੁਲਾਮ ਹੈ ਹਿੰਦੂ ਲੋਕ, ਇਸ ਕਰਕੇ ਨਿਮਰ ਭਾਵਨਾ ਵਿੱਚ ਨੇ, ਆਜ਼ਾਦੀ ਚਾਹੁੰਦੇ ਨੇ, ਤੁਹਾਨੂੰ ਵਰਤ ਰਹੇ ਨੇ, ਜਿੱਦਣ ਆਜ਼ਾਦ ਹੋ ਗਏ ਨਾ ਵਾਅਦਾ ਕੋਈ ਨਹੀਂ ਜੇ ਪੂਰਾ ਕਰਨਾ। ਖੈਰ, ਸਿੱਖਾਂ ਨੇ ਹਿੰਦੂ ਭਾਈਆਂ 'ਤੇ ਭਰੋਸਾ ਕੀਤਾ, ਲੀਡਰਸ਼ਿਪ 'ਤੇ ਭਰੋਸਾ ਕੀਤਾ, ਅਤੇ ਭਾਰਤ ਦੀ ਆਜ਼ਾਦੀ ਲਈ ਜਾਨ ਲਾ ਕੇ ਲੜੇ। ਹੁਣ ਕੰਨ ਖੋਲ੍ਹ ਕੇ ਹਿੰਦੂ ਭਾਈ, ਮੁਸਲਮਾਨ ਭਾਈ ਅਤੇ ਸਿੱਖ ਭਾਈ ਮੇਰੀ ਗੱਲ ਸੁਣ ਲਿਓ, ਇਸ ਹਿੰਦੁਸਤਾਨ 'ਤੇ ਸਭ ਤੋਂ ਵੱਧ ਹੱਕ ਕਿਹਦਾ ਹੈ? ਹਿੰਦੂਆਂ ਦਾ ਨਹੀਂ, ਮੁਸਲਮਾਨਾਂ ਦਾ ਨਹੀਂ, ਇਹ ਸੈਕਿੰਡ ਥਰਡ ਨੰਬਰ 'ਤੇ ਆਉਣਗੇ, ਪਹਿਲਾ ਹੱਕ ਸਿੱਖਾਂ ਦਾ ਹੈ। ਕਾਰਨ ਦੱਸਾਂ, ਭਾਰਤ ਦੀ ਆਜ਼ਾਦੀ ਦੇ ਲਈ 121 ਫਾਂਸੀਆਂ ਹੁੰਦੀਆਂ ਨੇ, ਵਿੱਚੋਂ 93 ਸਿੱਖ ਨੇ। ਭਾਰਤ ਦੀ ਆਜ਼ਾਦੀ ਦੇ ਲਈ 2626 ਬੰਦਿਆਂ ਨੂੰ ਉਮਰ ਕੈਦ ਹੁੰਦੀ ਹੈ, ਵਿੱਚੋਂ 2147 ਸਿੱਖ ਨੇ। ਭਾਰਤ ਦੀ ਆਜ਼ਾਦੀ ਦੇ ਯੁੱਧ ਵਿੱਚ ਜਦੋਂ ਜਲ੍ਹਿਆਂਵਾਲੇ ਬਾਗ 'ਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚੱਲੀਆਂ, ਜਨਰਲ ਡਾਇਰ ਦੇ ਹੁਕਮ ਵਿੱਚ 1300 ਸ਼ਹੀਦੀ ਹੋਈ ਅਤੇ 799 ਵਿੱਚੋਂ ਸਿੱਖ ਨੇ। ਆਬਾਦੀ ਸਾਡੀ 1.5 ਤੋਂ 2% ਅਤੇ ਕੁਰਬਾਨੀ ਸਾਡੀ 80 ਤੋਂ 90%, ਬਾਕੀ ਹਿੰਦੂ ਮੁਸਲਮਾਨ 10% 'ਚ ਸਿਮਟ ਕੇ ਰਹਿ ਗਏ। ਅਤੇ ਅੱਜ ਕੇਸ ਮੂੰਹ ਨਾਲ ਹਿੰਦੂ ਭਾਈ ਆਉਂਦੇ ਨੇ ਵੀ ਹਿੰਦੁਸਤਾਨ ਸਾਡਾ ਹੈ, ਪਹਿਲਾ ਹੱਕ ਇੱਥੇ ਸਿੱਖਾਂ ਦਾ ਹੈ, ਸੈਂਸਸ ਕੱਢ ਕੇ ਵੇਖੋ ਧਿਆਨ ਦੇ ਨਾਲ। ਅਤੇ ਜਦੋਂ ਹੱਕ ਹਕੂਕ ਦੀ ਗੱਲ ਆਉਂਦੀ ਹੈ, ਸਾਨੂੰ ਥਰਡ ਗ੍ਰੇਡ ਸਿਟੀਜ਼ਨ ਗਿਣਿਆ ਜਾਂਦਾ ਸਿੱਖਾਂ ਨੂੰ, ਜਦੋਂ ਰੋਟੀ ਟੁੱਕ ਦੀ ਗੱਲ ਆਉਂਦੀ ਹੈ, 3 ਹਿੱਸੇ ਹਿੰਦੂ ਰੋਟੀ ਖਾ ਜਾਂਦਾ, 1 ਬੁਰਕੀ ਸਿੱਖਾਂ ਨੂੰ ਦੇ ਦਿੱਤੀ ਜਾਂਦੀ ਹੈ। ਜ਼ਖਮ 'ਤੇ ਜ਼ਖਮ ਸਿੱਖਾਂ ਨੂੰ ਮਿਲ ਰਹੇ ਸਨ। ਸਰਦਾਰ ਕਪੂਰ ਸਿੰਘ IAS ਜ਼ਿਕਰ ਕਰਦੇ ਨੇ, ਉਹ ਆਂਦੇ ਜਦੋਂ ਪ੍ਰੈਸ਼ਰ ਵਧਿਆ ਬ੍ਰਿਟਿਸ਼ ਅੰਪਾਇਰ 'ਤੇ, ਦੇਸ਼ ਨੂੰ ਛੱਡ ਕੇ ਉਹ ਜਾਣ ਲਈ ਤਿਆਰ ਹੋਏ, ਰਾਜਸੀ ਤੌਰ 'ਤੇ ਭਾਰਤ 'ਤੇ ਜਿਹਦਾ ਜਿਹਦਾ ਹੱਕ ਹੈ ਉਹਦੀ ਉਹਦੀ ਬਾਤ ਉੱਠੀ। ਬ੍ਰਿਟਿਸ਼ ਅੰਪਾਇਰ ਵੱਲੋਂ ਕਮਿਊਨਲ ਅਵਾਰਡ ਵਿੱਚ 3 ਪ੍ਰਜਾਤੀਆਂ ਤਸਲੀਮ ਕੀਤੀਆਂ ਗਈਆਂ, ਮੰਨੀਆਂ ਗਈਆਂ ਵੀ ਇਸ ਦੇਸ਼ ਦੇ 3 ਹਿੱਸੇ ਹੋਣ, ਇੱਕ 'ਤੇ ਹਿੰਦੂ ਰਾਜ ਕਰਨ, ਇੱਕ 'ਤੇ ਸਿੱਖ ਕਰਨ, ਅਤੇ ਇੱਕ 'ਤੇ ਰਾਜ ਹੋਵੇ ਮੁਸਲਮਾਨਾਂ ਦਾ। ਗਲਿਆ ਅਤੇ ਸਿੱਖ ਆਗੂਆਂ ਨੂੰ ਬ੍ਰਿਟਿਸ਼ ਲੋਕ ਆਖਣ ਲੱਗੇ, ਤੁਸੀਂ ਵਰਲਡ ਵਾਰ ਵਿੱਚ ਸਭ ਤੋਂ ਵਧੇਰੇ ਸਾਡੇ ਲਈ ਸਿਰ ਦਿੱਤੇ ਨੇ, ਤੁਸੀਂ ਆਪਣਾ ਰਾਜ ਭਾਗ ਲੈ ਲਓ, ਸਿੱਖ ਹੋਮਲੈਂਡ ਲੈ ਲਓ। ਅਤੇ ਨਾਲ ਸ਼ੈਤਾਨੀ ਵੀ ਖੇਡੀ ਵੀ ਜਿੱਥੇ ਬਹੁਤੀ ਸਿਰਾਂ ਦੀ ਗਿਣਤੀ ਹੋਵੇ ਉਹ ਇਲਾਕਾ ਤੁਹਾਨੂੰ ਦਿੱਤਾ ਜਾਵੇਗਾ, ਅਤੇ ਸਾਡੀ ਤਾਂ ਗਿਣਤੀ ਅੰਮ੍ਰਿਤਸਰ ਦੇ ਇਲਾਕੇ 'ਚ ਹੀ ਬਹੁਤੀ ਸੀ, ਬਾਕੀ ਤਾਂ ਹੀ ਤਾਂ ਥੋੜ੍ਹੀ ਸੀ। ਪਰ ਸਾਡਾ ਰਾਜ ਭਾਗ ਵੱਖਰਾ ਬਣਦਾ ਸੀ ਕਿਉਂਕਿ ਸਾਡਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਆਜ਼ਾਦ ਰਾਜ ਸੀ, ਹਿੰਦ ਦਾ ਰਾਜ ਵੱਖਰਾ ਸੀ, ਪੰਜਾਬ ਦੇਸ਼ ਵੱਖਰਾ ਆਜ਼ਾਦ ਸੀ। ਚਲੋ, ਨਹਿਰੂ ਗਾਂਧੀ ਵਰਗਿਆਂ ਸਿੱਖ ਜਗਤ ਦੇ ਆਗੂ ਬਲਦੇਵ ਸਿੰਘ ਨੂੰ ਆਖਿਆ, ਬਲਦੇਵ ਸਿਆਂ ਘਾਟੇ ਬੰਦਾ ਸੌਦਾ ਹੈ ਜੇ ਹਿੰਦੂ ਸਿੱਖ ਅੱਡੋ ਅੱਡ ਹੋ ਗਏ। ਅਸੀਂ ਹਿੰਦੁਸਤਾਨ 'ਚ ਰਹਿ ਗਏ, ਤੁਸੀਂ ਖਾਲਸਾ ਰਾਜ ਲੈ ਲਿਆ, ਖਾਲਿਸਤਾਨ ਲੈ ਲਿਆ, ਮੁਸ਼ਕਲ ਖੜੀ ਹੋਵੇਗੀ। ਬਲਦੇਵ ਸਿੰਘਾਂ ਦਾ ਕਿਹੜੀ ਇਸਲਾਮ ਜਗਤ ਇਕੱਲੇ ਇਕੱਲੇ ਹਿੰਦੂ ਅਤੇ ਇਕੱਲੇ ਇਕੱਲੇ ਸਿੱਖ ਨੂੰ ਜਜ਼ਬ ਕਰ ਲਵੇਗਾ, ਖਤਮ ਕਰ ਦੇਵੇਗਾ। ਇਹਨਾਂ ਦੀ ਫਿਦਰਤ ਹੈ ਕਨਵਰਟ ਕਰਨਾ ਅਗਲੇ ਨੂੰ, ਕਾਫਰ ਕਹਿ ਕੇ ਮਿਟਾਉਣਾ। ਅੱਡੋ ਅੱਡ ਨਹੀਂ ਲੜ ਸਕਦੇ ਆਪਾਂ ਇਹਨਾਂ ਨਾਲ। ਅਤੇ ਦੂਸਰਾ, ਬਲਦੇਵ ਸਿਆਂ ਤੇਰੀ ਸਾਰੀ ਸੰਪੱਤੀ ਜਮਸ਼ੇਦਪੁਰ ਹੈ। ਮੈਂ ਟਾਟਾ ਨਗਰ ਵੇਖ ਕੇ ਆਇਆ ਉਹਦੀ ਸੰਪੱਤੀ। ਅੱਜ ਕਾਂ ਬੋਲਦੇ ਨੇ ਕਿਉਂਕਿ ਉਹਨੇ ਪੰਥ ਨੂੰ ਪਿੱਠ ਦਿੱਤੀ ਸੀ। ਉਹ ਤੈਨੂੰ ਗਵਰਨਰੀਆਂ ਦੇਵਾਂਗੇ, ਜੇ ਖਾਲਸਾ ਰਾਜ ਜੁਦਾ ਹੋ ਗਿਆ ਤੇਰੀ ਸੰਪੱਤੀ ਤਾਂ ਆ ਜਾਣੀ ਸਾਡੇ ਹਿੰਦੁਸਤਾਨ ਵਿੱਚ। ਜੂਨ ਨਹੀਂ ਦੇਣੀ ਤੈਨੂੰ ਅਸੀਂ ਉੱਥੋਂ। ਬਲਦੇਵ ਸਿੰਘ ਵੀ ਡੋਲਿਆ। ਚਲੋ, ਹਿੰਦੁਸਤਾਨ ਦੀ ਸਰਬ ਜ਼ਮੀਨ 'ਤੇ ਦੋ ਕੌਮਾਂ ਰਹਿ ਗਈਆਂ, ਹਿੰਦੂ ਅਤੇ ਸਿੱਖ। ਭਾਈ ਤਿੰਨ ਸੀ, ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼ ਲੈ ਲਿਆ, ਹਿੰਦੁਸਤਾਨ ਰਹਿ ਗਿਆ ਹਿੰਦੂਆਂ ਅਤੇ ਸਿੱਖਾਂ ਦਾ। ਅਤੇ ਜਿਹੜੇ ਇੱਥੇ ਮੁਸਲਮਾਨ ਰਹਿ ਰਹੇ ਨੇ ਉਹ ਪ੍ਰਾਹੁਣਿਆਂ ਦੀ ਨਿਆਈ ਨੇ, ਕਿਉਂਕਿ ਉਹਨਾਂ ਆਪਦਾ ਵੱਖਰਾ ਦੇਸ਼ ਲੈ ਲਿਆ ਹੈ। ਇਹਦੇ 'ਤੇ ਪਹਿਲਾ ਹੱਕ ਸਿੱਖਾਂ ਦਾ ਅਤੇ ਦੂਜਾ ਹੱਕ ਹਿੰਦੂਆਂ ਦਾ ਹੈ। ਖੈਰ, ਚਲੋ, ਹਿੰਦੁਸਤਾਨ ਦੇ ਵਿੱਚ ਇਕੱਠੇ ਰਹਿ ਗਏ। ਇੱਕ 1947 ਦੇ ਵਿੱਚ ਲਕੀਰ ਖਿੱਚੀ ਗਈ। ਬਹੁਤ ਵੱਡਾ ਧੋਖਾ ਸਿੱਖਾਂ ਨਾਲ ਹੋਇਆ। ਨਨਕਾਣਾ ਸਾਹਿਬ ਪਾਕਿਸਤਾਨ ਵੱਲ ਰਹਿ ਗਿਆ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਸ ਰੂਹੇ ਜ਼ਮੀਨ 'ਤੇ ਹੋਇਆ ਸੀ, ਡੇਰਾ ਬਾਬਾ ਨਾਨਕ ਹਿੰਦੁਸਤਾਨ ਵੱਲ ਹੋ ਗਿਆ। ਇਹ ਲਕੀਰ ਨਨਕਾਣਾ ਸਾਹਿਬ ਤੋਂ ਪਰਲੇ ਬੰਨੇ ਵੀ ਖਿੱਚੀ ਜਾ ਸਕਦੀ ਸੀ ਜੇ ਨਹਿਰੂ ਅਤੇ ਗਾਂਧੀ ਆਪਣੀ ਜ਼ਬਾਨ 'ਤੇ ਰੰਚਕ ਮਾਤਰ ਵੀ ਟਿਕ ਜਾਂਦੇ, ਪਰ ਇਹ ਧੋਖੇਬਾਜ਼ ਲੋਕ ਸਨ। ਇਹਨਾਂ ਸਿੱਖਾਂ ਨੂੰ ਖੇਰੂੰ ਖੇਰੂੰ ਕਰਨਾ ਸੀ। ਇਹ ਡਰਦੇ ਸਨ ਵੀ ਕਿਧਰੇ ਸਿੱਖ ਇਕੱਠੇ ਰਹਿ ਗਏ ਅਤੇ ਸਿੱਖ ਹੋਮਲੈਂਡ ਬਾਧਾ ਨਾ ਪ੍ਰਫੁੱਲਤ ਕਰ ਲੈਣ। ਹਿੰਦੁਸਤਾਨ ਦੋ ਹਿੱਸੇ ਹੋਇਆ, 20 ਲੱਖ ਬੰਦਾ ਬੇਘਰ ਹੋਇਆ, ਵਿੱਚੋਂ 3 ਹਿੱਸੇ ਸਿੱਖ। 311 ਤੋਂ ਉੱਪਰ ਸਿੱਖਾਂ ਦੇ ਇਤਿਹਾਸਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ, ਜੋ ਅੱਜ ਖੰਡਰ ਬਣ ਗਏ ਨੇ। ਕੇਵਲ ਕੋਈ 12-15 ਸਥਾਨਾਂ ਨੂੰ ਛੱਡ ਕੇ ਜਿਹੜੇ ਆਬਾਦ ਨੇ। 40,000 ਬੰਦਾ ਸਾਡਾ, ਅਤੇ ਉਹਨਾਂ ਦਾ ਅੱਗੇ ਪਰਿਵਾਰ ਕਾਊਂਟ ਕਰ ਲਓ, ਲੱਖਾਂ ਦੀ ਗਿਣਤੀ ਪਾਕਿਸਤਾਨ ਰਹਿ ਗਿਆ। ਅੱਜ 4,000 ਫੈਮਿਲੀ ਰਹਿ ਗਈ ਹੈ, ਜਾਂ ਤਾਂ ਧੱਕੋ ਸੋਰੀ ਕਨਵਰਟ ਕਰ ਲਏ ਗਏ ਜਾਂ ਮਾਰ ਦਿੱਤੇ ਗਏ। ਇੱਦਾਂ ਸਿੰਧੀ ਵੀ ਖਤਮ ਕੀਤੇ ਗਏ, ਹਿੰਦੂ ਵੀ ਖਤਮ ਕੀਤੇ ਗਏ। ਉਸ ਵਕਤ ਲੱਖਾਂ ਬੰਦੇ ਮਾਰੇ ਗਏ ਸਨ, ਅਤੇ 3 ਹਿੱਸੇ ਉਹਨਾਂ ਵਿੱਚੋਂ ਸਿੱਖ ਸਨ। 3 ਹਿੱਸੇ ਜ਼ਮੀਨ ਅਸੀਂ ਛੱਡ ਬੈਠੇ, ਚੌਥਾ ਹਿੱਸਾ ਆਹ ਚਿੜੀ ਦਾ ਪੂੰਝਾ ਜਿਹਾ ਸਾਡੇ ਕੋਲ ਰਹਿ ਗਿਆ, ਜਿਹੜਾ ਇੱਧਰ ਪੰਜਾਬ ਹੈ। ਉਜਾੜਾ ਸਿੱਖਾਂ ਦਾ ਬਹੁਤਾ ਹੋਇਆ। ਆਜ਼ਾਦ ਭਾਰਤ ਨੂੰ ਸਮਝ ਆ ਗਿਆ, ਅਤੇ ਜਿਹੜਾ ਜਾਨ ਲਾ ਕੇ ਅਸੀਂ ਸਿੱਖ ਲੋਕ ਲੜੇ ਸੀ ਨਾ ਭਾਰਤ ਦੀ ਆਜ਼ਾਦੀ ਲਈ, ਸਾਨੂੰ ਸਰੋਪਾ ਮਿਲਣ ਲੱਗਾ। ਜੇ ਕੰਨ ਖੋਲ੍ਹ ਕੇ ਸੁਣਿਓ ਕੀ ਮਿਲਿਆ। 1950 ਈਸਵੀ ਦੀ ਗੱਲ ਹੈ, ਹਿੰਦੁਸਤਾਨ ਦੀ ਹਕੂਮਤ ਨੇ ਇੱਕ ਸਰਕੂਲਰ ਜਾਰੀ ਕੀਤਾ ਜੋ ਹਿੰਦੁਸਤਾਨ ਦੇ ਸਾਰੇ IAS ਆਫਿਸਰਸ ਤੱਕ ਪਹੁੰਚਿਆ। ਸਿੱਖ ਜਰਾਇਮ ਪੇਸ਼ਾ ਕੌਮ ਹੈ, ਸਿੱਖਸ ਆਰ ਕ੍ਰਿਮੀਨਲ ਮਾਈਂਡਡ, ਇਹਨਾਂ ਦਾ ਪ੍ਰੋਫੈਸ਼ਨ ਕ੍ਰਿਮੀਨਲ ਲੋਕਾਂ ਵਾਲਾ ਹੈ, ਦੰਗਾ ਫਸਾਦ ਕਰਨ ਵਾਲੇ ਲੋਕ ਨੇ। ਵਿਸ਼ੇਸ਼ ਧਿਆਨ ਰੱਖੋ ਇਹਨਾਂ 'ਤੇ, ਭਾਵ ਡਾਂਗ ਫੇਰੋ ਇਹਨਾਂ ਨੂੰ ਰੀਝ ਨਾਲ, ਜਿੱਥੇ ਹੱਕ ਹਕੂਕ ਦੀ ਗੱਲ ਕਰਨ। ਆਹ ਫਲ ਮਿਲਿਆ ਜੇ ਤੁਹਾਨੂੰ ਦੇਸ਼ ਦੀ ਆਜ਼ਾਦੀ ਲਈ ਲੜਨ ਦਾ। ਇੱਕ ਫਾਰਸੀ ਦਾ ਫਿਕਰਾ ਮੈਂ ਲਿਖਿਆ, ਪਏ ਮਾ ਸ਼ਿਕਨ ਜ਼ਾ ਖਲਕ ਫਰੋਤਰ ਜ਼ਾ ਹਰ ਖਸ ਅਸਤ ਗੋਇਦ ਬੰਤਾ ਸਿੰਘ ਗੁਫਤ ਚੋਸ਼ਾ ਖੇ ਤਕੀਆ ਗਾਹ ਸ਼ਬਦ ਆਂਗਹ ਸ਼ਿਕਨਦ ਬੇ ਕਸ ਅਸਤ। ਜਿਹੜਾ ਪੈਮਾ ਸ਼ਿਕਨ ਬੰਦਾ ਹੈ, ਜਿਹੜਾ ਕਸਮਾਂ ਤੋੜਨ ਵਾਲਾ ਬੰਦਾ ਹੈ, ਜਿਹੜਾ ਨੀਚ ਬੰਦਾ ਹੈ ਉਹਦਾ ਕੀ ਭਰੋਸਾ ਕਰਨਾ, ਉਹਦਾ ਕੀ ਆਸਰਾ ਤੱਕਣਾ। ਉਦਾਹਰਣ ਮੈਂ ਪਤਾ ਕੀ ਲਿਖੀ ਹੈ, ਪੈਮਾ ਸ਼ਿਕਨ ਬੰਦੇ ਦਾ ਆਸਰਾ ਇੱਦਾਂ ਦਾ ਹੈ ਜਿਵੇਂ ਕੋਈ ਕੱਚੀ ਟਾਹਣੀ 'ਤੇ ਖਲੋ ਕੇ ਲੱਤਾਂ ਬਾਹਾਂ ਤੜਵਾ ਲਵੇ। ਅਸੀਂ ਕੱਚਿਆਂ ਦੇ ਆਸਰੇ ਪਾਰ ਲੱਗਣ ਨੂੰ ਫਿਰਦੇ ਸਾਂ। ਲੈ ਕੇ ਬਹਿ ਗਿਆ ਸਾਨੂੰ ਗਾਂਧੀ ਅਤੇ ਨਹਿਰੂ ਸਿੱਖਾਂ ਨੂੰ, ਅਕ੍ਰਿਤ ਕਣਤਾ ਵਿਖਾਈ। ਸਭ ਤੋਂ ਨੀਚ ਬੰਦਾ ਦੁਨੀਆ 'ਤੇ ਅਕ੍ਰਿਤ ਕਣ ਹੁੰਦਾ ਹੈ। ਭਾਈ ਗੁਰਦਾਸ ਕਹਿੰਦੇ, ਨਾ ਤਿਸ ਭਾਰੇ ਜੀ ਅਜੰਤ, ਅਣਗਣਤ ਫਿਰੰਦੇ ਭਾਰੇ ਭੂਈ ਅਗਿਰਤ ਕਣ ਮੰਦੀ ਹੂੰ ਮੰਦੇ। ਇੱਥੇ ਧਰਤੀ ਨੂੰ ਰੁੱਖਾਂ ਦਾ ਨਦੀਆਂ ਨਾਲਿਆਂ ਦਾ ਭਾਰ ਨਹੀਂ, ਅਕ੍ਰਿਤ ਕਣਾਂ ਦਾ ਭਾਰ ਹੈ ਜਿਹੜੇ ਕਿਸੇ ਦਾ ਕੀਤਾ ਨਹੀਂ ਜਾਣਦੇ। ਕੀਆ ਨਾ ਜਾਣੇ ਅਕਿਰਤ ਕਣ ਵਿੱਚ ਜੋਨੀ ਫਿਰਤੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕ੍ਰਿਤ ਕਣ ਬੰਦਾ ਜਿਹੜਾ ਹੈ, ਹੀ ਵਿਲ ਬੀ ਰੀਇਨਕਾਰਨੇਟਡ ਅਗੇਨ ਐਂਡ ਅਗੇਨ। 84 ਲੱਖ ਜੂਨਾਂ ਵਿੱਚ ਸੁੱਟਿਆ ਜਾਂਦਾ ਹੈ। ਹੁਣ ਸੂਬਿਆਂ ਦੀ ਵੰਡ ਹੋਣ ਲੱਗੀ, ਜਿਹੜਾ ਜਿਹੜਾ ਇਲਾਕਾ ਜਿਹੜੀ ਜਿਹੜੀ ਬੋਲੀ ਵਿੱਚ ਪ੍ਰਫੁੱਲਤ ਹੈ ਉਹਨੂੰ ਉੱਥੇ ਇਕੱਠਾ ਕੀਤਾ ਗਿਆ। ਮਰਾਠੀ ਬਹੁਤੇ ਬੋਲਦੇ ਨੇ, ਵੱਡਾ ਮਹਾਰਾਸ਼ਟਰ ਦਿੱਤਾ। ਬਹੁਤੇ ਲੋਕ ਉੜੀਆ ਜਿੱਥੇ ਬੋਲਦੇ ਨੇ, ਸਭ ਇਲਾਕੇ ਇਕੱਠੇ ਕਰਕੇ ਉੜੀਸਾ ਬਣਾ ਤਾ। ਬਹੁਤੇ ਤਾਮਿਲ ਬੋਲਣ ਵਾਲੇ ਹਿੱਸੇ ਤਾਮਿਲਨਾਡੂ ਕੋਲ ਗਏ, ਗੁਜਰਾਤੀ ਬੋਲਣ ਵਾਲੇ ਗੁਜਰਾਤ ਕੋਲ ਚਲੇ ਗਏ, ਪੰਜਾਬੀ ਬੋਲਣ ਵਾਲੇ ਪੰਜਾਬ ਨੂੰ ਦੇਣੇ ਸਨ। ਇਹਨਾਂ ਟੋਟੇ ਟੋਟੇ ਕੀਤੇ, ਕੁਝ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਪ੍ਰਫੁੱਲਤ ਕਰ ਗਏ, ਕੁਝ ਹਰਿਆਣਾ ਪ੍ਰਫੁੱਲਤ ਹੋਇਆ। ਆ ਗੰਗਾਨਗਰ, ਆ ਹਨੂੰਮਾਨਗੜ੍ਹ ਦੀ ਬੈਲਟ ਪੰਜਾਬੀ ਬੋਲਦੀ ਹੈ, ਰਾਜਸਥਾਨ ਨੂੰ ਦੇ ਦਿੱਤੀ ਗਈ। ਹਿੰਦੁਸਤਾਨ ਦੇ ਥਿੰਕ ਟੈਂਕ ਨੇ ਬੁਨਿਆਦੀ ਦਲੀਲ ਦਿੱਤੀ ਵੀ ਜੇ ਸਿੱਖ ਇਕੱਠੇ ਰਹਿ ਗਏ ਮਹਾਂਪੰਜਾਬ ਬਣੇਗਾ। ਹਜ਼ਾਰ ਵਰ੍ਹਾ ਹਿੰਦੁਸਤਾਨ ਦੀ ਇੱਜ਼ਤ ਆਬਰੂ ਨੂੰ ਲੁੱਟਦੇ ਰਹੇ ਨੇ ਅਫਗਾਨੀ, ਪਠਾਣ, ਮੁਗਲ, ਵੱਖ ਵੱਖ ਡਾਇਨੈਸਟੀਜ਼, ਅਤੇ ਇਹਨਾਂ ਖੈਬਰ ਦਾ ਮੂੰਹ ਬੰਦ ਕਰ ਦਿੱਤਾ। ਇਹਨਾਂ ਲਈ ਕਿੱਡੀ ਕੁ ਗੱਲ ਹੈ, ਕੱਲ੍ਹ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ ਜਿੱਤ ਲੈਣ, ਵੱਡਾ ਖਾਲਸਾ ਰਾਜ ਪ੍ਰਫੁੱਲਤ ਕਰਨ, ਇਹਨਾਂ ਨੂੰ ਖੇਰੂੰ ਖੇਰੂੰ ਕਰੋ। ਡੈਮੋਕ੍ਰੇਸੀ ਵਿੱਚ ਸਿਰਾਂ ਦੀ ਲੋੜ ਹੈ, ਸੰਯੁਕਤ ਭਾਰਤ ਵਿੱਚ ਸਿਰਾਂ ਦੀ ਲੋੜ ਹੈ ਰਾਜ ਕਰਨ ਲਈ। ਨਾ ਸਿਰ ਇਕੱਠੇ ਹੋਣ, ਨਾ ਇਹਨਾਂ ਦਾ ਰਾਜ ਆਵੇ। ਪੰਜਾਬੀ ਸੂਬਾ 'ਤੇ ਮਿਲਿਆ ਕੁਰਬਾਨੀਆਂ ਤੋਂ ਬਾਅਦ ਸਿੱਖ ਜਗਤ ਨੂੰ, ਪਰ ਮਿਲਿਆ ਲੰਗੜਾ ਪੰਜਾਬ। ਜ਼ਖਮ 'ਤੇ ਜ਼ਖਮ ਸਾਨੂੰ ਦਿੱਤਾ ਗਿਆ। ਇੱਥੇ ਹੀ ਬਸ ਨਹੀਂ ਹੋਈ, ਹੁਣ ਆਪਾਂ ਸਾਰੇ ਜਾਣਦੇ ਹਾਂ ਹਰੇਕ ਸਟੇਟ ਨੂੰ ਨੈਚੁਰਲ ਰਿਸੋਰਸਿਸ ਪ੍ਰਫੁੱਲਤ ਕਰਕੇ ਦਿੱਤੇ ਨੇ ਪਰਮੇਸ਼ਵਰ ਨੇ। ਪੰਜਾਬ ਨੂੰ ਪਾਣੀ ਦਿੱਤਾ ਹੈ, ਕਿਸੇ ਸਟੇਟ ਨੂੰ ਰੁੱਖ ਦਿੱਤੇ ਨੇ, ਰਾਜਸਥਾਨ ਨੂੰ ਪੱਥਰ ਦਿੱਤਾ ਹੈ। ਨੈਚੁਰਲ ਰਿਸੋਰਸਿਸ ਤੋਂ ਕਮਾਈ ਬੜੀ ਹੈ ਸਟੇਟਸ ਨੂੰ। ਇੱਕ ਰਿਪੇਰੀਅਨ ਲੋ ਹੈ ਜਿਹਦੇ ਅਕੋਰਡਿੰਗ ਪਾਣੀ ਦੀ ਵੰਡ ਹੁੰਦੀ ਹੈ ਗਲੋਬਲ ਲੈਵਲ 'ਤੇ। ਅਰਥ ਕੀ ਰੱਖਦਾ ਇਹ ਲੋ? ਮੰਨ ਲਓ ਨੈਚੁਰਲੀ ਕੁਦਰਤੀ ਜਿੱਥੋਂ ਪਾਣੀ ਪ੍ਰਫੁੱਲਤ ਹੁੰਦਾ, ਜਿਵੇਂ ਪਹਾੜਾਂ 'ਚੋਂ ਹਿਮਾਚਲ 'ਚੋਂ ਪਹਿਲ ਹਿਮਾਚਲ ਦੀ ਪਾਣੀ 'ਤੇ, ਫਿਰ ਕੁਦਰਤੀ ਜਿੱਥੋਂ ਪਾਣੀ ਗੁਜ਼ਰਦਾ ਹੈ ਨੈਚੁਰਲੀ ਪੰਜਾਬ 'ਚੋਂ ਗੁਜ਼ਰ ਰਿਹਾ, ਦੂਜਾ ਹੱਕ ਉਸ ਸਟੇਟ ਦਾ ਉਹਦੀ ਵਰਤੋਂ ਦਾ ਪਾਣੀ ਰੱਖ ਕੇ, ਅਤੇ ਫਿਰ ਜੇ ਥਰਡ ਸਟੇਟ ਨੂੰ ਪਾਣੀ ਦੇਣਾ ਹੈ ਨਹਿਰਾਂ ਆਦਿ ਬਣਾ ਕੇ, ਉਹਦਾ ਮੁੱਲ ਜਿੱਥੋਂ ਕੁਦਰਤੀ ਪਾਣੀ ਗੁਜ਼ਰ ਰਿਹਾ ਹੈ ਉਹਨਾਂ ਸਟੇਟਾਂ ਨੂੰ ਦੇਣਾ ਪਵੇਗਾ। ਅਤੇ ਜੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਜਿੰਨਾ ਪਾਣੀ ਅਸੀਂ ਰਾਜਸਥਾਨ ਵੱਲ ਨੂੰ, ਦਿੱਲੀ ਵੱਲ, ਹਰਿਆਣੇ ਵੱਲ ਨੂੰ ਦਿੱਤਾ ਹੈ ਭਾਖੜਾ ਡੈਮ ਆਦਿਕ ਦਾ, ਸਾਨੂੰ ਇਹਦਾ ਮੁੱਲ ਦੇ ਦਿੱਤਾ ਜਾਵੇ ਅਤੇ ਪੰਜਾਬ ਸਟੇਟ ਦੁਨੀਆ ਦੀ ਸਭ ਤੋਂ ਅਮੀਰ ਹੁੰਦੀ। ਬਿਲੀਅਨਸ ਆਫ ਡਾਲਰ ਬਣਦਾ ਹੈ ਪਾਣੀ ਦਾ ਮੁੱਲ, ਸਾਡੇ ਨਿਆਣਿਆਂ ਨੂੰ ਬਾਹਰ ਦਿਹਾੜੀ ਦੱਪਾ ਕਰਕੇ ਧੱਕੇ ਨਾ ਖਾਣੇ ਪੈਂਦੇ। ਪਰ ਮਸਲਾ ਤਾਂ ਇਹ ਹੈ ਵੀ ਸਿੱਖਾਂ ਦਾ ਲਹੂ ਕਿੱਦਾਂ ਪੀਣਾ ਹੈ, ਕਮਜ਼ੋਰ ਕਿਵੇਂ ਕਰਨਾ ਹੈ। ਇਹ ਧੱਕੋ ਜ਼ੋਰੀ ਅੱਜ ਤੱਕ ਚੱਲ ਰਹੀ ਹੈ, ਪਾਣੀ ਦਾ ਮੁੱਲ ਕੋਈ ਨਹੀਂ ਦੇ ਰਹੇ। ਰਾਜਸਥਾਨ ਕਦੇ ਪੱਥਰ ਸੇਵਾ 'ਚ ਦਿੰਦਾ ਤੁਹਾਨੂੰ, ਕਦੇ ਕੋਲਾ ਸੇਵਾ 'ਚ ਮਿਲਿਆ ਤੁਹਾਨੂੰ ਕਿਸੇ ਸਟੇਟ ਤੋਂ, ਅਤੇ ਪਾਣੀ ਕਿਉਂ ਭਾਈ ਸੇਵਾ 'ਚ ਦਈਏ ਅਸੀਂ। ਸਾਡੇ ਨੈਚੁਰਲ ਰਿਸੋਰਸਿਸ 'ਤੇ ਵੀ ਡਾਕਾ ਮਾਰਿਆ ਗਿਆ। ਗੱਲ ਕਾਹਦੀ ਕਰਾਂ ਮੈਂ, ਸਿੱਖ ਰਾ ਨਾ ਤੀਗ ਸਿੱਖ ਸਤ ਨਾ ਤੀਰੇ ਦੁਸ਼ਮਨ ਕਾਰਗਾਰ ਅਸਤ ਗੋਇਦ ਬੰਤਾ ਸਿੰਘ ਗੁਫਤ ਆਂਚਹੇ ਸ਼ਕਮੇ ਕਲਮ ਨਵੇਸ਼ਤ ਅਸ ਸਦਸੇਨਾ ਜਾਂ ਸ਼ੋਸਤਰ ਅਸਤ। ਉਹ ਅਸੀਂ ਕਲਮ ਦੇ ਮਾਰੇ ਮਰ ਗਏ, ਸਾਨੂੰ ਤਲਵਾਰ ਕਿੱਥੇ ਮਾਰ ਸਕਦੀ ਸੀ, ਸਾਨੂੰ ਮਾਰਿਆ ਹੀ ਕਲਮ ਨਾਲ ਗਿਆ, ਸਾਡੇ ਨਾਲ ਧੱਕਾ ਹੀ ਸਾਰਾ ਕਲਮ ਨੇ ਕੀਤਾ ਹੈ, ਨਹੀਂ ਤਾਂ ਅਸੀਂ ਨਹੀਂ ਸਾਂ ਮਰਦੇ। ਬਰਸ਼ਿਆਂ ਨਾਲ ਕਿੱਥੇ ਮਰਦੇ ਹਾਂ, 100 ਬਰਸ਼ਿਆਂ ਦੀ ਨੋਕ ਨਾਲੋਂ ਕਲਮ ਦੀ ਨੋਕ ਤਿੱਖੀ ਹੁੰਦੀ ਹੈ ਸਿੱਖਾਂ 'ਤੇ। ਇਹ ਕਲਮ 47 ਤੋਂ ਹੀ ਚੱਲ ਰਹੀ ਸੀ। ਕਦੇ ਸਾਡੇ ਧਾਰਮਿਕ ਸਥਾਨ ਖੋਏ ਗਏ, ਕਦੇ ਸਾਡਾ ਪਾਣੀ ਖੋਇਆ ਗਿਆ, ਕਦੇ ਸਾਡੇ ਪੰਜਾਬੀ ਬੋਲਦੇ ਇਲਾਕੇ ਖੋ ਲਏ ਗਏ। ਚਲੋ ਧੱਕੇ 'ਤੇ ਧੱਕਾ, ਜ਼ਖਮ 'ਤੇ ਜ਼ਖਮ ਸਿੱਖਾਂ ਨੂੰ ਮਿਲਦੇ ਗਏ। ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੁੰਦੀ ਹੈ, ਇੰਦਰਾ ਗਾਂਧੀ 1966 ਈਸਵੀ ਵਿੱਚ ਭਾਰਤ ਦੀ ਪ੍ਰਾਈਮ ਮਿਨਿਸਟਰ ਬਣਦੀ ਹੈ। ਦੂਸਰੀ ਵਾਰ 1971 ਈਸਵੀ ਨੂੰ ਇਲੈਕਸ਼ਨ ਜਿੱਤ ਕੇ ਪ੍ਰਾਈਮ ਮਿਨਿਸਟਰ ਬਣਦੀ ਹੈ। ਧੋਖੇ ਨਾਲ ਇਲੈਕਸ਼ਨ ਜਿੱਤੀ ਇਹਨੇ, ਵਿਪਕਸ਼ ਨੇ ਇਹਦੇ 'ਤੇ ਕੇਸ ਕੀਤਾ। ਅਲਾਹਾਬਾਦ ਕੋਰਟ ਨੇ ਇੰਦਰਾ ਗਾਂਧੀ ਖਿਲਾਫ਼ ਕੇਸ ਕਬੂਲ ਕੀਤਾ, ਇੰਦਰਾ ਗਾਂਧੀ ਕੇਸ ਹਾਰ ਗਈ। ਅਲਾਹਾਬਾਦ ਕੋਰਟ ਨੇ ਇੰਦਰਾ ਗਾਂਧੀ ਨੂੰ ਆਫਿਸ ਤੋਂ ਡਿਸਕੁਆਲੀਫਾਈਡ ਕਰ ਦਿੱਤਾ, ਇਹਨੂੰ ਪ੍ਰਧਾਨ ਮੰਤਰੀ ਦੀ ਪਦਵੀ ਛੱਡਣੀ ਪੈਣੀ ਸੀ, ਨੌਬਤ ਆ ਗਈ। ਇੰਦਰਾ ਗਾਂਧੀ ਨੇ ਫਿਰ ਜ਼ੋਰ ਅਜ਼ਮਾਈ ਕੀਤੀ, ਰਾਸ਼ਟਰਪਤੀ ਨੂੰ ਧੱਕੇ ਦੇ ਨਾਲ ਮਨਾਇਆ, ਇੰਟਰਨਲ ਡਿਸਟਰਬੈਂਸ ਦਾ ਬਹਾਨਾ ਬਣਾ ਕੇ ਸਟੇਟ ਆਫ ਐਮਰਜੈਂਸੀ ਹਿੰਦੁਸਤਾਨ 'ਚ ਲਾਗੂ ਕੀਤੀ 25 ਜੂਨ 1975 ਈਸਵੀ ਨੂੰ। ਇਸ ਐਮਰਜੈਂਸੀ ਦਰਮਿਆਨ ਕੋਈ ਅਪੀਲ ਕੋਈ ਦਲੀਲ ਨਹੀਂ ਸੁਣੀ ਗਈ ਅਖਬਾਰਾਂ 'ਤੇ, ਇੱਕ ਅੱਧੇ ਨੈਸ਼ਨਲ ਚੈਨਲ 'ਤੇ ਕਲਮਾਂ 'ਤੇ ਸੈਂਸਰ ਲਾਇਆ ਗਿਆ, ਕੋਈ ਇੰਦਰਾ ਗਾਂਧੀ ਦੇ ਖਿਲਾਫ਼ ਬੋਲੇ ਨਾ ਲਿਖੇ ਨਾ। ਪੱਤਰਕਾਰ ਗ੍ਰਿਫਤਾਰ ਕੀਤੇ ਗਏ, 4 ਬੰਦੇ ਇਕੱਠੇ ਨਹੀਂ ਹੋ ਸਕਦੇ, 44 ਲਾਈ ਗਈ। ਤਕਰੀਬਨ 11 ਲੱਖ ਬੰਦਾ 21 ਮਹੀਨੇ ਦੀ ਐਮਰਜੈਂਸੀ ਅੰਦਰ ਜੇਲ੍ਹ 'ਚ ਸੁੱਟਿਆ ਇੰਦਰਾ ਗਾਂਧੀ ਨੇ। ਹੁਣ ਇਹਨਾਂ ਧੱਕਾ ਕਰਾਂਗੇ ਤਾਂ ਵਿਪਕਸ਼ ਨੇ ਤਾਂ ਸਟਰੋਂਗ ਹੋਣਾ ਹੀ ਹੈ। 2 ਕੌਮਾਂ ਨੇ ਸੰਘਰਸ਼ ਆਰੰਭਿਆ, ਇੱਕ ਸਿੱਖ ਜਗਤ ਸੀ ਅਤੇ ਦੂਸਰੇ ਜਿਹੜੇ ਲੋਕ ਸਨ ਬੰਗਾਲੀ ਸਨ, ਐਮਰਜੈਂਸੀ ਦੇ ਖਿਲਾਫ਼। ਹਿਸਟਰੀ ਨੂੰ ਕਦੇ ਵਾਚੋ। ਇੰਦਰਾ ਗਾਂਧੀ ਨੇ ਅਤੇ ਭਾਰਤ ਵਰਸ਼ ਦੇ ਪ੍ਰਾਈਮ ਮਿਨਿਸਟਰ ਮੁਰਾਰਜੀ ਦੇਸਾਈ ਨੇ, ਉਹਨਾਂ ਦੀ ਪਾਰਟੀ ਨੇ 1977 ਈਸਵੀ ਵਿੱਚ ਧਿਆਨ ਦਿੱਤਾ ਵੀ ਜਿਹੜੇ ਸਿੱਖ ਜਗਤ ਦਾ ਨੁਕਸਾਨ ਕਰ ਸਕਦੇ ਨੇ, ਅਖੌਤੀ ਦੇਹਧਾਰੀ ਗੁਰੂ ਡੰਮ, ਅਖੌਤੀ ਡੇਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਿਆ ਜਾਂਦਾ, ਉਹਨਾਂ ਨੂੰ ਤਾਕਤ ਵਿੱਚ ਲਿਆਈਏ ਅਤੇ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੂੰ ਕਮਜ਼ੋਰ ਕਰੀਏ। ਸਿੱਖੀ ਦੇ ਸਕੂਲ ਖਤਮ ਹੋਣਗੇ, ਫਿਰ ਹੀ ਸਿੱਖੀ ਮਿਟੇਗੀ। ਸਭ ਤੋਂ ਵੱਧ ਥਾਪੜਾ ਇਹਨਾਂ ਦਿੱਤਾ ਨਿਰੰਕਾਰੀ ਗੁਰਬਚਨ ਸਿੰਘ ਨੂੰ, ਏਡਾ ਹੰਕਾਰਿਆ ਗੁਰਬਚਨ ਸਿੰਘ ਨਿਰੰਕਾਰੀ। ਉਹਨੇ ਐਲਾਨ ਕੀਤਾ, ਮੈਂ ਗੁਰੂ ਨਾਨਕ ਦਾ ਅਵਤਾਰ ਹਾਂ, ਮੇਰੀ ਪੂਜਾ ਪ੍ਰਤਿਸ਼ਠਾ ਕਰੋ। ਉਹ ਸਿੱਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ, ਮੈਂ ਉਹਦੇ ਤੋਂ ਵੱਡਾ ਮੈਂ ਸੱਤ ਸਤਾਰੇ ਸਾਜਦਾ। ਉਹ ਸਿੱਖੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਕਾਗਜ਼ ਦਾ ਟੁਕੜਾ ਹੈ, ਠੋਕਰ ਮਾਰ ਕੇ ਆਉਂਦਾ, ਮੇਰਾ ਕੱਖ ਨਹੀਂ ਵਿਗਾੜ ਸਕਦਾ। ਸਿੱਖਾਂ ਦੇ ਹਿਰਦੇ ਬਲੂੰਦਰੇ ਗਏ, ਉਲਟਾ ਇਹਨੇ ਸਾਡੇ ਜ਼ਖਮਾਂ 'ਤੇ ਲੂਣ ਭੁੱਕਣ ਦੇ ਲਈ 1978 ਦੀ ਵਿਸਾਖੀ ਮਨਾਉਣ ਦਾ ਐਲਾਨ ਕੀਤਾ ਅੰਮ੍ਰਿਤਸਰ ਅੰਦਰ ਨਿਰੰਕਾਰੀ ਆਸ਼ਰਮ। ਸਿੱਖ ਜਗਤ ਦੇ ਉਦੋਂ ਮੁਖੀਏ ਆਗੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਨ, ਹੋਰ ਸਿੱਖ ਜਗਤ ਦੇ ਸਿਆਣੇ ਸੂਝਵਾਨ ਆਗੂ ਜਨ, ਸ਼੍ਰੋਮਣੀ ਕਮੇਟੀ ਦੇ ਆਗੂ ਜਨ, ਸੰਪਰਦਾਵਾਂ ਦੇ ਮੁਖੀ ਜਨ, ਸਾਰਿਆਂ ਨੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਵੀ ਗੁਰਬਚਨ ਸਿੰਘ ਅੰਮ੍ਰਿਤਸਰ ਵਿੱਚ ਸਮਾਗਮ ਕਰ ਰਿਹਾ ਹੈ, ਇਹ ਗੁਰੂਕਿਆਂ ਦੇ ਖਿਲਾਫ ਬੋਲੇਗਾ, ਝਗੜਾ ਖੜਾ ਹੋਵੇਗਾ, ਇਹਨੇ ਬਹੁਤ ਸਾਨੂੰ ਜ਼ਖਮ ਦਿੱਤੇ ਨੇ, ਇਹਦਾ ਪ੍ਰੋਗਰਾਮ ਰੱਦ ਕੀਤਾ ਜਾਵੇ, ਆਪਦੀ ਢੋਲਕੀ ਕਿਧਰੇ ਹੋਰ ਜਾ ਕੇ ਵਜਾ ਲਵੇ, ਪਰ ਸਾਡੇ ਗੁਰੂਆਂ ਖਿਲਾਫ, ਇਤਿਹਾਸ ਖਿਲਾਫ ਇਹ ਬਕੜਵਾ ਨਹੀਂ ਕਰੇਗਾ। ਪਰ ਜਿਹਨੂੰ ਸਰਕਾਰ ਦਾ ਥਾਪੜਾ ਆਵੇ, ਸੈਂਟਰਲ ਗਵਰਨਮੈਂਟ ਦਾ ਥਾਪੜਾ ਆਵੇ, ਉਹਨੂੰ ਨਿੱਕੇ ਮੋਟੇ ਅਫਸਰ ਕਿੱਥੇ ਰੋਕਣ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਮੂਹ ਜਥੇਬੰਦੀਆਂ ਨੇ ਇਕੱਠ ਕੀਤਾ ਸਿੰਘ, ਇੱਕ ਸ਼ਾਂਤਮਈ ਮਾਰਚ ਕੱਢਦੇ ਨੇ ਨਿਰੰਕਾਰੀ ਆਸ਼ਰਮ ਵੱਲ ਵੀ ਇਹ ਪ੍ਰੋਗਰਾਮ ਨਹੀਂ ਆਉਣ ਦੇਣਾ। ਨਿਹੱਥੇ ਸਿੰਘ ਨੇ, ਨਿਰੰਕਾਰੀ ਦੇ ਗਨਮੈਨਾਂ ਨੇ ਗੋਲੀਆਂ ਦੀ ਵਰਖਾ ਕਰ ਦਿੱਤੀ ਸਿੰਘਾਂ 'ਤੇ, ਅਤੇ 13 ਸਿੰਘ ਸ਼ਹੀਦ ਹੋਏ, ਬਹੁਤੇ ਵਿੱਚੋਂ ਅਖੰਡ ਕੀਰਤਨੀ ਜਥੇ ਦੇ ਸਿੰਘ ਨੇ, ਕੁਝ ਟਕਸਾਲ ਦੇ ਸਿੰਘ ਨੇ। ਸੰਤ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਜਿੱਥੇ ਅੱਜ ਬੈਠੇ ਹੋ ਤੁਸੀਂ, ਭਰੇ ਇਕੱਠ ਵਿੱਚ ਐਲਾਨ ਕੀਤਾ ਵੀ ਜੇ ਸਰਕਾਰ ਨੇ ਨਿਰੰਕਾਰੀ ਗੁਰਬਚਨ ਸਿੰਘ ਨੂੰ ਸਜ਼ਾ ਨਾ ਦਿੱਤੀ ਸਖਤ ਤੋਂ ਸਖਤ, ਤਾਂ ਸਿੰਘ ਫਿਰ ਆਪ ਇਹਦਾ ਕੋਈ ਹੀਲਾ ਕਰਨਗੇ। ਸਜ਼ਾ 'ਤੇ ਕੀ ਦੇਣੀ ਸੀ ਸਰਕਾਰ ਨੇ, ਛੋਟਾ ਮੋਟਾ ਕੇਸ ਨਿਰੰਕਾਰੀ ਗੁਰਬਚਨ ਸਿੰਘ 'ਤੇ ਅੰਮ੍ਰਿਤਸਰ ਪਾਇਆ ਸੀ, ਉਹਨੂੰ ਕਰਨਾਲ ਸ਼ਿਫਟ ਕਰਕੇ ਬਾ ਇੱਜ਼ਤ ਉੱਥੋਂ ਬਰੀ ਕਰ ਦਿੱਤਾ ਗਿਆ, ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਫਿਰ ਕਰਵਾਇਆ ਗਿਆ, ਇੱਕ ਹੋਰ ਵੱਡਾ ਜ਼ਖਮ ਸਿੱਖਾਂ ਦੇ ਹਿਰਦੇ 'ਤੇ ਉੱਕਰਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਪ੍ਰੇਰਨਾ ਦੇ ਸਦਕਾ ਦਮਦਮੀ ਟਕਸਾਲ ਦਾ ਸੂਰਮਾ ਉੱਠਿਆ ਭਾਈ ਕਾਬਲ ਸਿੰਘ ਅਤੇ ਨਾਲ ਭਾਈ ਰਣਜੀਤ ਸਿੰਘ, ਇਹਨਾਂ ਨੇ ਨਿਰੰਕਾਰੀ ਗੁਰਬਚਨ ਸਿੰਘ ਨੂੰ 24 ਅਪ੍ਰੈਲ 1980 ਵਾਲੇ ਦਿਨ ਧੁਰ ਦੀ ਟਿਕਟ ਦਿੱਤੀ, ਫਨਾ ਕਰ ਦਿੱਤਾ, ਰੁਖਸਤ ਕਰ ਦਿੱਤਾ ਦੁਨੀਆ ਤੋਂ। ਅਤੇ ਜਦੋਂ ਤੁਸੀਂ ਦਾ ਫਸਟ ਇਨਫੋਰਮੇਸ਼ਨ ਰਿਪੋਰਟ ਪੜ੍ਹਦੇ ਹੋ, ਉਹਦੇ 'ਚ 20 ਬੰਦੇ ਨਾਮਜ਼ਦ ਕੀਤੇ ਗਏ, ਕੇਸ ਚੱਲਿਆ, ਦੇਰ ਵਰ ਸੈਵਰਲ ਨੋਨ ਐਸੋਸੀਏਟਸ ਔਫ ਭਿੰਡਰਾਂ ਵਾਲੇ, ਬਹੁਤੇ ਭਿੰਡਰਾਂ ਵਾਲਿਆਂ ਦੇ ਸਾਥੀ ਸਨ, ਸੇਵਾਦਾਰ ਸਨ, ਦਮਦਮੀ ਟਕਸਾਲ ਵਾਲੇ ਸਿੰਘ ਸਨ, ਜਿਨ੍ਹਾਂ 'ਤੇ ਇਹ ਕੇਸ ਪਾਏ ਗਏ। ਸ਼੍ਰੋਮਣੀ ਅਕਾਲੀ ਦਲ ਸਿੱਖ ਜਗਤ ਦੀ ਪੋਲੀਟੀਕਲ ਜਮਾਤ ਅਤੇ ਧਾਰਮਿਕ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਆਫ ਸਿੱਖਇਜ਼ਮ IES ਸਰਦਾਰ ਕਪੂਰ ਸਿੰਘ ਨਾਲ ਬੈਠੀ ਵੀ ਜਿੰਨੀਆਂ ਵੀ ਵਧੀਕੀਆਂ ਅੱਜ ਤੱਕ ਸਿੱਖਾਂ ਨਾਲ ਹੋਈਆਂ ਨੇ, ਸਾਨੂੰ ਰਾਜਸੀ ਮੰਗਾਂ, ਸਾਨੂੰ ਧਾਰਮਿਕ ਮੰਗਾਂ ਜੋ ਜੋ ਚਾਹੀਦੀਆਂ ਨੇ, ਉਹਨਾਂ ਦਾ ਇੱਕ ਮਤਾ ਤਿਆਰ ਕਰੋ। ਪ੍ਰੋਫੈਸਰ ਸਾਹਿਬ ਨੇ ਮਤਾ ਤਿਆਰ ਕੀਤਾ, ਨਾਮ ਹੈ ਜੀ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ, ਅਨੰਦਪੁਰ ਦਾ ਮਤਾ। ਤੋਂ ਥੋੜ੍ਹਾ ਜਿਹਾ ਮੈਂ ਸੰਖੇਪ ਵਿੱਚ ਚਾਨਣਾ ਪਾ ਦੇਵਾਂ, ਇਹਦਾ ਬੜਾ ਹਊਆ ਬਣਾਇਆ ਜਾਂਦਾ ਦੁਨੀਆ 'ਤੇ। ਇਹਦੇ 'ਚ ਇੱਕ ਮਤਾ ਹੈ, ਪੰਜਾਬ ਸਟੇਟ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ, ਵੱਧ ਹੱਕ ਹਕੂਕ ਦਿੱਤੇ ਜਾਣ, ਪਾਣੀ ਦੀ ਵੰਡ ਰਿਪੇਰੀਅਨ ਲਾਅ ਦੇ ਅਕੋਰਡਿੰਗ ਹੋਵੇ, ਇਹ ਅਗਲਾ ਮਤਾ ਹੈ। SYL ਕਨਾਲ ਰੋਕੀ ਜਾਵੇ, ਅਗਲਾ ਮਤਾ ਹੈ। ਰਿਟੈਂਸ਼ਨ ਆਫ ਗ੍ਰੇਟਰ ਸ਼ੇਅਰ ਆਫ ਰਿਵਰ ਵਾਟਰਸ, ਦਰਿਆਈ ਬਹੁਤਾ ਪਾਣੀ ਪੰਜਾਬ ਵਿੱਚ ਰੱਖਿਆ ਜਾਵੇ, ਜ਼ਮੀਨ ਉਪਜਾਊ ਰਹੇ, ਵਧੇਰੇ ਪਾਣੀ ਵੇਚਿਆ ਜਾਵੇ ਪੰਜਾਬ ਨੂੰ, ਉਸ ਪਾਣੀ ਦਾ ਮੁੱਲ ਦਿੱਤਾ ਜਾਵੇ, ਇਕਨੋਮਿਕ ਡਿਵੈਲਪਮੈਂਟ ਕੀਤੀ ਜਾਵੇ। ਹਿੰਦੂ ਭਾਈ ਧਿਆਨ ਨਾਲ ਸੁਣਿਓ, ਤੁਹਾਡੇ ਫਾਇਦੇ ਦੀ ਇੱਕ ਮੰਗ ਦੱਸਾਂ। ਇਸ ਮਤੇ ਵਿੱਚ ਲਿਖਿਆ ਸੀ ਵੀ ਪੰਜਾਬ ਵਿੱਚ ਫੈਕਟਰੀਆਂ ਲੱਗਣ ਅਤੇ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਬਿਜਲੀ ਦਾ ਜਿਹੜਾ ਰੇਟ ਹੈ ਕਮ ਸੇ ਕਮ ਲਾਇਆ ਜਾਵੇ, ਫਰੀ ਦਿੱਤੀ ਜਾਵੇ। ਹੁਣ ਆਪਾਂ ਨੂੰ ਵੀ ਪਤਾ ਫੈਕਟਰੀਆਂ ਜ਼ਿਆਦੀਆਂ ਹਿੰਦੂ ਭਾਈਆਂ ਦੀਆਂ ਹੀ ਨੇ। ਅੱਗੇ ਆ ਜਾਓ, ਤੁਹਾਡੇ ਬੱਚੇ ਜਿਹੜੇ MBA ਪੜ੍ਹੇ ਨੇ, ਜਿਨ੍ਹਾਂ ਨੂੰ ਨੌਕਰੀ ਸਰਕਾਰੀ ਜਿੰਨਾ ਚਿਰ ਨਹੀਂ ਮਿਲਦੀ, ਸਰਕਾਰੀ ਭੱਤਾ ਮਿਲੇ ਖਰਚੇ ਵਜੋਂ, ਤਾਂ ਕਿ ਬੱਚੇ ਉਤਸ਼ਾਹਿਤ ਰਹਿਣ ਹੋਰ ਪੜ੍ਹਨ, ਕਿਤੇ ਇਹ ਨਾ ਸੋਚਣ ਨੌਕਰੀ ਨਹੀਂ ਮਿਲੀ, ਪੜ੍ਹਨਾ ਹੀ ਨਹੀਂ ਅਸੀਂ। ਪੰਜਾਬ ਦੀ ਫਸਲ ਹੈ, ਫਸਲ ਦਾ ਮੁੱਲ ਪੰਜਾਬ ਤੈਅ ਕਰੇ, ਕੇਂਦਰ ਗਵਰਨਮੈਂਟ ਨਹੀਂ। ਅਤੇ ਸਭ ਤੋਂ ਮੁੱਖ ਮਤਾ ਧਾਰਮਿਕ, ਸਿੱਖ ਦੀ ਆਇਡੈਂਟੀ ਵੱਖਰੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਧਿਆਵੈ। ਸਿੱਖ ਹਿੰਦੂ ਨਹੀਂ ਹੈ। ਅਗਲੀ ਮੰਗ, ਚੰਡੀਗੜ੍ਹ ਸ਼ੁੱਡ ਬੀ ਹੈਂਡਡ ਓਵਰ ਟੂ ਪੰਜਾਬ ਬਿਕੋਜ਼ ਇਟ ਵਾਸ ਓਰਿਜਨਲੀ ਰੇਜ਼ਡ ਐਜ਼ ਆ ਕੈਪੀਟਲ ਆਫ ਪੰਜਾਬ ਔਨ ਦਾ ਲੈਂਡ ਆਫ ਪੰਜਾਬ। ਪੰਜਾਬ ਦੀ ਧਰਤੀ, ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਲਈ ਕੈਪੀਟਲ ਚੰਡੀਗੜ੍ਹ ਬਣਾਇਆ, ਜੇ ਤੁਸੀਂ ਆਉਂਦੇ ਹੋ ਹਰਿਆਣੇ ਨੂੰ ਵੀ ਦੇਣਾ ਹੈ, ਹਰਿਆਣੇ ਨੂੰ ਵੱਖਰਾ ਬਣਾ ਦਿਓ ਭਾਈ, ਹਰਿਆਣੇ ਵਿੱਚ ਕਿਤੇ ਜਗ੍ਹਾ ਥੋੜ੍ਹਾ ਮੁੱਕ ਗਈ ਹੈ। ਇਹ ਮੰਗਾਂ ਸੀ, ਪਰ ਇਹਨੂੰ ਅੱਤਵਾਦ ਦਾ ਮਤਾ ਕਹਿ ਕੇ ਐਲਾਨਿਆ ਗਿਆ ਸੀ ਹਿੰਦੁਸਤਾਨ ਦੇ ਮੀਡੀਏ ਵੱਲੋਂ, ਇੰਦਰਾ ਗਾਂਧੀ ਵੱਲੋਂ। ਆਹ ਕਥਾ ਤੋਂ ਬਾਅਦ ਕੋਈ ਉੱਠ ਕੇ ਮੈਨੂੰ ਮਾੜਾ ਜਿਹਾ ਪੁੱਛੇਗਾ ਵੀ ਇਹਦੇ 'ਚ ਹੈ ਕੀ ਅੱਤਵਾਦ ਵਾਲਾ, ਅਤੇ ਮੈਂ ਤੁਹਾਨੂੰ ਉਹ ਖੋਲ੍ਹ ਕੇ ਦੱਸ ਦੇਵਾਂ ਵਿਸਥਾਰ ਵਿੱਚ। ਹੈ ਕੁਝ ਨਹੀਂ, ਡਿਫੇਮ ਕੀਤਾ ਗਿਆ, ਅਸੀਂ ਇਹਦਾ ਪ੍ਰਚਾਰ ਹੀ ਨਹੀਂ ਕਰ ਸਕੇ। ਇਹ ਤਕਰੀਬਨ ਹਿੰਦੁਸਤਾਨ ਦੀਆਂ ਸਭ ਸਟੇਟਾਂ ਲਈ ਵੱਧ ਅਧਿਕਾਰਾਂ ਦੀ ਗੱਲ ਸੀ। ਜੇ ਅਨੰਦਪੁਰ ਦਾ ਮਤਾ ਪੰਜਾਬ ਲਈ ਲਾਗੂ ਹੁੰਦਾ ਤਾਂ ਸਾਰੀਆਂ ਸਟੇਟਾਂ ਨੂੰ ਵੱਧ ਅਧਿਕਾਰ ਮਿਲਦੇ। ਕਿਸਾਨੀ ਦਾ ਮੁੱਦਾ ਵਿੱਚ, ਧਰਮ ਦਾ ਮੁੱਦਾ ਵਿੱਚ, ਪੋਲੀਟੀਕਲ ਸਾਡੇ ਏਜੰਡੇ ਵਿੱਚ, ਧਾਰਮਿਕ ਏਜੰਡੇ ਵਿੱਚ ਕਮੀ ਕੋਈ ਨਹੀਂ ਸੀ ਅਨੰਦਪੁਰ ਦੇ ਮਤੇ ਵਿੱਚ। ਹੁਣ ਲਾਗੂ ਕਿਵੇਂ ਕਰਾਉਣਾ ਹੈ? ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਮੂਹ ਸਿੱਖ ਸੰਪਰਦਾਵਾਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਰੇ ਇਕੱਠੇ ਹੋਏ। ਅਗਸਤ 1982 ਅਕਾਲ ਤਖ਼ਤ ਸਾਹਿਬ ਅਰਦਾਸ ਹੋਈ, ਧਰਮਯੁੱਧ ਮੋਰਚੇ ਦਾ ਆਗਾਜ਼ ਹੋਇਆ। ਅਕਾਲ ਤਖ਼ਤ ਤੋਂ ਅਰਦਾਸ ਕਰਕੇ ਜਥੇ ਚੱਲਦੇ ਨੇ, ਮੰਜੀ ਸਾਹਿਬ ਇਕੱਠ ਹੁੰਦਾ ਹੈ, ਇੱਥੋਂ ਫਿਰ ਸ਼ਾਂਤਮਈ ਗ੍ਰਿਫਤਾਰੀ ਦੇਣ ਲਈ ਚੱਲ ਪੈਂਦੇ ਨੇ। ਜਿੰਨਾ ਚਿਰ ਅਨੰਦਪੁਰ ਦਾ ਮਤਾ ਲਾਗੂ ਨਹੀਂ ਹੁੰਦਾ ਇਹ ਸੰਘਰਸ਼ ਜਾਰੀ ਰਹੇਗਾ, ਇਹ ਐਲਾਨ ਸੀ। ਹਿੰਦੁਸਤਾਨ ਦੀ ਹਕੂਮਤ 'ਤੇ ਪ੍ਰੈਸ਼ਰ ਵੱਧ ਰਿਹਾ ਹੈ, ਇੰਦਰਾ ਗਾਂਧੀ 'ਤੇ ਪ੍ਰੈਸ਼ਰ ਵੱਧ ਰਿਹਾ ਹੈ। ਰਾਜਾ ਰਾਣੀ ਤਖ਼ਤ ਕਿੱਥੇ ਛੱਡਣਾ ਚਾਹੁੰਦੇ ਨੇ? ਕਿਸੇ ਹੀਲੇ ਵੀ ਰਾਜਾ ਚਾਹੁੰਦਾ ਤਖ਼ਤ 'ਤੇ ਬੈਠਾ ਰਵਾਂ। ਕਦੇ ਬਾਪੂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਓ, ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਖ। ਰਾਜਾ ਰਾਜ ਤੋਂ ਕਿੱਥੇ ਅੱਕਦਾ ਹੈ? ਕਦੇ ਸਾਗਰ ਜਲ ਵੱਲੋਂ ਅੱਕਦਾ ਵੇਖਿਆ? ਇੰਦਰਾ ਗਾਂਧੀ ਦੇ ਜ਼ਿਹਨ ਵਿੱਚ ਬਸ ਇੱਕੋ ਹੀ ਗੱਲ ਹੈ ਵੀ ਸਮਾਂ 1984 ਦਸੰਬਰ ਦਾ ਆਉਣ ਵਾਲਾ ਜਨਰਲ ਇਲੈਕਸ਼ਨ ਹੋਣੀ ਸੀ। ਮੈਂ ਪਹਿਲਾਂ ਹੀ ਤਿਆਰੀ ਸ਼ੁਰੂ ਕਰਾਂ, ਐਮਰਜੈਂਸੀ ਕਰਕੇ ਮੇਰਾ ਗ੍ਰਾਫ ਡਾਊਨ ਹੈ, ਮੈਨੂੰ ਵੱਡੀ ਗੱਲ ਹੈ, 3-4 ਸੀਟਾਂ ਆਉਣਗੀਆਂ, ਬਹੁਤਾਤ ਵਿੱਚ ਮੈਨੂੰ ਹਿੰਦੂਆਂ ਦੀ ਵੋਟ ਚਾਹੀਦੀ ਹੈ। ਕਿਵੇਂ ਪਵੇ, ਕਾਂਗਰਸ ਦੀ ਜਮਾਤ ਬੈਠੀ, ਫਿਊਚਰ ਪਲੈਨਿੰਗ ਹੋਣ ਲੱਗੀ, ਥਿੰਕ ਟੈਂਕ ਬੈਠਾ, ਅਤੇ ਆਂਦੇ ਇੰਦਰਾ ਗਾਂਧੀ ਨੂੰ ਫਿਰ ਸੌਖਾ ਕੰਮ ਇਹ ਹੈ, ਪੰਜਾਬ ਵਿੱਚ ਬੱਸਾਂ 'ਚੋਂ ਲਾ ਲਾ ਕੇ ਹਿੰਦੂ ਮਾਰੇ ਜਾਣ, ਇੰਡੀਅਨ ਏਜੰਸੀਜ਼ ਇਹ ਕਰਮ ਕਰਨ। ਉਹ ਜੇ 2-4 ਕਰੋੜ ਹਿੰਦੂ ਦੀ ਬਲੀ ਵੀ ਦੇਣੀ ਪੈਂਦੀ ਹੈ ਬੀਬੀ ਇੰਦਰਾ ਗਾਂਧੀ ਦੇ, 100 ਕਰੋੜ ਤੋਂ ਉੱਤੇ ਹਿੰਦੂਆਂ 'ਤੇ ਰਾਜ ਵੀ ਤਾਂ ਤੂੰ ਕਰਨਾ ਹੈ ਨਾ। ਅਤੇ ਕੀ ਦੱਸਿਆ ਗਿਆ ਕਿ ਭਿੰਡਰਾਂ ਵਾਲੇ ਉਹਦੇ ਸਮਰਥਕਾਂ ਨੇ 30-35 ਹਜ਼ਾਰ ਹਿੰਦੂ ਮਾਰਿਆ ਬੱਸਾਂ 'ਚੋਂ ਲਾ ਲਾ ਕੇ। ਅਤੇ ਜੇ ਉਦੋਂ ਦੀ ਫਿਗਰ ਦੇਖੀਏ, 800 ਤੋਂ 1200 ਦੇ ਦਰਮਿਆਨ ਫਿਗਰ ਮਿਲਦੀ ਹੈ ਹਿੰਦੂਆਂ ਦੀ ਮੌਤ ਦੀ। ਜੇ ਸੰਤ ਜਰਨੈਲ ਸਿੰਘ ਹੋਣਾ ਮਾਰੇ ਜਾਂ ਮਰਵਾਏ ਹੁੰਦੇ, ਕੋਈ FIR ਦਰਜ ਹੁੰਦੀ, ਪਰ ਕੋਈ ਨਹੀਂ ਸੀ। ਭਿੰਡਰਾਂ ਵਾਲਿਆਂ ਨੂੰ, ਅਨੰਦਪੁਰ ਦੇ ਮਤੇ ਨੂੰ, ਉਹਨਾਂ ਦੇ ਸਮਰਥਕਾਂ ਨੂੰ ਅੱਤਵਾਦੀ ਵੱਖਵਾਦੀ ਗਰਦਾਨਿਆ ਗਿਆ। ਮੀਡੀਆ ਦੇਸ਼ ਦੇ ਆਗੂਆਂ ਦਾ ਹੀ ਹੁੰਦਾ ਹੈ, ਅਖਬਾਰਾਂ ਇਹਨਾਂ ਦੇ ਹੁਕਮ 'ਚ, ਟੀਵੀ ਚੈਨਲ ਜੋ ਇੱਕ ਅੱਧਾ ਸੀ, ਰੇਡੀਓ ਚੈਨਲ ਜੋ ਸੀ, ਇਹਨਾਂ ਦੇ ਹੁਕਮ 'ਚ ਰੋਜ਼ ਕੁਫਰ ਤੋਲਦੇ ਨੇ, ਝੂਠ ਬੋਲਦੇ ਨੇ ਵੀ ਇਹ ਦੇਸ਼ ਦੀ ਅਖੰਡਤਾ ਲਈ ਅਨੰਦਪੁਰ ਦਾ ਮਤਾ ਭਿੰਡਰਾਂ ਵਾਲਾ ਖਤਰਾ ਹੈ, ਅਤੇ ਇਹ ਮਤਾ ਲਾਗੂ ਹੋਵੇ ਅਕਾਲ ਤਖ਼ਤ ਤੋਂ ਇਹ ਮੋਰਚਾ ਚੱਲ ਰਿਹਾ ਹੈ, ਨਾ ਬਾਂਸ ਰਵੇ ਨਾ ਬਾਂਸੁਰੀ ਵੱਜੇ, ਅਕਾਲ ਤਖ਼ਤ ਮਿਟਾ ਦੇਈਏ, ਭਿੰਡਰਾਂ ਵਾਲਾ ਮਾਰ ਦੇਈਏ। ਦੁਨੀਆ ਭਿੰਡਰਾਂ ਵਾਲੇ ਨੂੰ ਮੀਡੀਏ ਦੇ ਪ੍ਰਭਾਵ ਕਰਕੇ ਉਹਦੇ ਸਮਰਥਕਾਂ ਨੂੰ ਅੱਤਵਾਦੀ ਸਮਝਣ ਲੱਗ ਪਈ, ਅਕਾਲ ਤਖ਼ਤ ਨੂੰ ਅੱਤਵਾਦੀਆਂ ਦਾ ਅੱਡਾ ਸਮਝਣ ਲੱਗ ਪਈ, ਅਤੇ ਥਿੰਕ ਟੈਂਕਾਂ ਦਾ ਬੀਬੀ ਇੰਦਰਾ ਲੋਹਾ ਗਰਮ ਹੈ, ਸੱਟ ਮਾਰਨ ਦਾ ਸਮਾਂ ਆ ਗਿਆ। ਖਲਨਾਇਕ ਨੂੰ ਤੂੰ ਮਾਰ, ਤੂੰ ਨਾਇਕ ਬਣੇਗੀ, ਤੈਨੂੰ ਨਾਇਕਾ ਆਖਣਗੇ ਲੋਕ, ਤੈਨੂੰ ਦੇਵੀ ਆਖਣਗੇ। ਤਿੰਨ ਚਾਰ ਸੀਟਾਂ ਤੂੰ ਜਿੱਤਣ ਦੇ ਸਮਰੱਥ ਨਹੀਂ ਹੈ ਅੱਜ, ਤੈਨੂੰ ਬਹੁਮਤ ਦਵਾਉਣਗੇ ਹਿੰਦੂ ਲੋਕ ਕਿ ਤੂੰ ਅੱਤਵਾਦੀ ਦਾ ਘਾਣ ਕਰ ਦਿੱਤਾ। ਐਸ ਕਰਕੇ ਅਟੈਕ ਹੋਣਾ, ਜੇ ਕੰਨ ਖੋਲਿਓ, ਆਪਾਂ ਇੱਕ ਦੂਜੇ ਨੂੰ ਹੀ ਬਲੇਮ ਦੇਈ ਜਾਂਦੇ, ਉਹ ਆਉਂਦਾ ਤੂੰ ਅਟੈਕ ਕਰਾਇਆ, ਉਹ ਆਉਂਦਾ ਇਹਨੇ ਕਰਾਇਆ, ਤੁਹਾਡੇ ਕੋਲ ਇਹੀ ਕੁਝ ਰਹਿ ਗਿਆ, ਇੱਕ ਦੂਜੇ ਦੀਆਂ ਪੱਗਾਂ ਲਾਈ ਜਾਇਆ ਕਰੋ। ਕਦੇ ਧਿਆਨ ਨਾ ਦਿਓ ਵੀ ਹੋਇਆ ਕੀ ਹੈ ਸਾਡੇ ਨਾਲ, ਕਦੇ ਇਕੱਠੇ ਨਾ ਹੋ ਜਾਇਓ। ਤੁਹਾਨੂੰ ਸਮਝ ਨਹੀਂ ਪੈਂਦੀ ਵੀ ਮਿਸਲਾਂ ਧੜੇ ਵੱਖੋ ਵੱਖ ਸਨ, ਜਦੋਂ ਕੌਮ 'ਤੇ ਭੀੜ ਪੈਂਦੀ ਸੀ ਇਕੱਠੇ ਹੋ ਜਾਈਦਾ ਸੀ, ਅੱਜ ਜਿਹਨੂੰ ਕੁਰਸੀ ਵਿਖਾਉਂਦੇ ਨੇ ਵੱਡੇ ਆਗੂ, ਉਹ ਲਿਲਕੜੀਆਂ ਕੱਢਦਾ, ਇੱਧਰ ਭੱਜ ਜਾਂਦਾ, ਪੰਥ ਜਾਵੇ ਢੱਠੇ ਖੂਹ 'ਚ, ਇੱਥੇ ਕੋਈ ਕਿਸੇ ਦੀ ਬਾਂਹ ਫੜਨ ਦੀ ਰਾਜ਼ੀ ਨਹੀਂ। ਜੇ ਭਿੰਡਰਾਂ ਵਾਲਾ ਸੰਤ ਅੱਤਵਾਦੀ ਹੁੰਦਾ, ਜਨਤਾ ਪਾਰਟੀ ਦਾ ਚੋਟੀ ਦਾ ਆਗੂ ਸੁਬਰਾਮਨਿਅਮ ਉਸ ਵਕਤ ਇੱਕ ਗੱਲ ਕਹਿੰਦਾ ਹੈ, ਕਹਿੰਦਾ ਸੰਤ ਭਿੰਡਰਾਂ ਵਾਲੇ ਵੋਜ਼ਾ ਰਿਲੀਜੀਅਸ ਪ੍ਰੀਚਰ, ਉਹ ਧਰਮ ਦਾ ਪ੍ਰਚਾਰਕ ਸੀ, ਉਹ ਹਿੰਦੂਆਂ ਦੀਆਂ ਉੱਜੜੀਆਂ ਲੜਕੀਆਂ ਵਸਾਉਂਦਾ ਸੀ ਜੋ ਦਾਜ ਕਰਕੇ ਤੰਗ ਕੀਤੀਆਂ ਜਾਂਦੀਆਂ ਸਨ। ਉਹਨੇ ਤਾਂ ਜੇਲ੍ਹ ਵਿੱਚ ਇੱਕ ਮੰਦਿਰ ਵੀ ਬਣਾ ਕੇ ਦਿੱਤਾ ਸੀ ਹਿੰਦੂ ਭਾਈਆਂ ਨੂੰ ਪੂਜਾ ਕਰਨ ਲਈ। ਇੱਕ ਸਪੀਚ ਬੜੀ ਫੇਮਸ ਹੈ ਵੀ ਮੈਂ ਇੰਨੇ ਹਿੰਦੂ ਮਾਰਾਂਗਾ, ਸੰਤ ਜਰਨੈਲ ਸਿੰਘ ਹੁਣਾਂ ਦੀ। ਮੇਰੀ ਇੱਕ ਬੇਨਤੀ ਸੁਣਿਓ ਹਿੰਦੂ ਭਾਈ, ਜਦੋਂ ਬੀਬੀ ਇੰਦਰਾ ਗਾਂਧੀ ਅਤੇ ਉਹਦੇ ਕਰਿੰਦਿਆਂ ਐਲਾਨ ਕੀਤਾ ਸੀ ਜੇ ਭਿੰਡਰਾਂ ਵਾਲਾ ਬਾਸ ਨਾ ਆਇਆ, ਜੇ ਨਿਰਾਸ਼ ਸੀ ਅਤੇ ਧਾਰਮਿਕ ਮੰਗਾਂ ਮੰਗਣੀਆਂ ਬੰਦ ਨਾ ਕੀਤੀਆਂ, ਪੰਜਾਬ 'ਚ ਤਾਂ ਬਹੁਮਤ ਹੈ ਸਿੱਖਾਂ ਦੀ, ਬਚ ਜਾਊਗੇ, ਪੰਜਾਬ ਤੋਂ ਬਾਹਰ ਸਿੱਖ ਕੋਹ ਕੋਹ ਕੇ ਮਾਰੇ ਜਾਣਗੇ, ਇਸ ਸਟੇਟਮੈਂਟ ਨੂੰ ਕਾਊਂਟਰ ਕਰਨ ਲਈ ਸੰਤਾਂ ਆਖਿਆ ਸੀ। ਫਿਰ ਪੰਜਾਬ ਵਿੱਚ ਬਥੇਰੇ ਸਿੱਖ ਨੇ, ਗਿਣ ਲਾ ਕਿੰਨੇ ਕਿੰਨੇ ਹਿੰਦੂ ਆਉਣੇ ਨੇ ਸਾਨੂੰ। ਉਹ ਇਹ ਜਵਾਬ ਦਿੱਤਾ ਗਿਆ, ਇੰਦਰਾ ਗਾਂਧੀ ਵਾਲੀਆਂ ਬਾਤਾਂ ਨੱਪ ਲਈਆਂ ਗਈਆਂ ਅਤੇ ਭਿੰਡਰਾਂ ਵਾਲੇ ਨੂੰ ਕਾਤਲ ਦਰਸਾਉਣ ਲਈ ਉਹਦੀ ਸਪੀਚ ਚਲਾ ਦਿੱਤੀ ਜਾਂਦੀ ਹੈ ਅੱਜ। ਖੈਰ, ਜਦੋਂ ਲੋਹਾ ਪੂਰਾ ਗਰਮ ਹੋਇਆ ਅਤੇ ਤਿਆਰੀ ਹੋ ਗਈ ਹਿੰਦੁਸਤਾਨੀਆਂ ਨੇ ਕਿਵੇਂ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਨਾ ਹੈ, ਉਹ ਕੀ ਆਉਂਦੇ ਹੁੰਦੇ, 100 ਵਾਰ ਝੂਠ ਬੋਲਿਆ ਸੱਚ ਜਾਪਦਾ ਹੈ, ਦਰੂਗ ਅਗਰ ਸਦਬਾਰ ਬੇਅੰਦ ਬੇ ਚਸ਼ਮੇ ਖਲਕ ਆਯਾਂ ਸ਼ਬਦ, ਗੋਇਦ ਬੰਤਾ ਸਿੰਘ ਗੁਫਤ ਚੋ ਸੰਗੀ ਕੇ ਬੇਵਸਤਾ, ਬਰ ਸ਼ੀਸ਼ਾ ਜਨੰਦ ਗੁਮਾਨੇ ਅਲਮਾਸ ਸ਼ਬਦ। ਇਸ ਗੱਲ ਦਾ ਖਿਆਲ ਰੱਖਿਓ ਭਾਈ, ਪੱਥਰ ਲੈ ਕੇ ਵਾਰ ਵਾਰ ਸ਼ੀਸ਼ਾ ਭੰਨੀਏ ਨਾ, ਛੋਟੇ ਛੋਟੇ ਟੁਕੜੇ ਕਰੀਏ, ਦੂਰੋਂ ਵੇਖਣ ਵਾਲੇ ਨੂੰ ਹੀਰਾ ਲੱਗਣ ਲੱਗ ਪੈਂਦਾ ਹੈ, ਵਾਰ ਵਾਰ ਝੂਠ ਮਾਰੀਏ ਸੁਣਨ ਵਾਲੇ ਨੂੰ ਸੱਚ ਲੱਗਣ ਲੱਗ ਪੈਂਦਾ ਹੈ। ਮੀਡੀਏ ਨੇ, ਅਖਬਾਰਾਂ ਨੇ, ਭਿੰਡਰਾਂ ਵਾਲਾ ਅੱਤਵਾਦੀ ਹੈ, ਉਹਦੇ ਸਮਰਥਕ ਅੱਤਵਾਦੀ ਨੇ, ਅਕਾਲ ਤਖ਼ਤ ਅੱਤਵਾਦੀਆਂ ਦਾ ਕੇਂਦਰ ਹੈ, ਹਿੰਦੂ ਭਾਈਆਂ ਦੇ ਜ਼ਿਹਨ ਵਿੱਚ ਇਹ ਗੱਲ ਟਿਕਾ ਦਿੱਤੀ ਸੀ। ਹੁਣ ਸਭ ਚਾਹੁੰਦੇ ਸਨ ਭਿੰਡਰਾਂ ਵਾਲਾ ਮਾਰਿਆ ਜਾਵੇ, ਸਮਰਥਕ ਮਾਰੇ ਜਾਣ, ਅਕਾਲ ਤਖ਼ਤ ਢਾਇਆ ਜਾਵੇ। ਇੱਥੇ ਫਿਰ ਸਾਰੀਆਂ ਪਾਰਟੀਆਂ ਇੱਕਮਿਕ ਹੋ ਗਈਆਂ। ਇੰਦਰਾ ਗਾਂਧੀ ਨੇ ਜਨਰਲ ਐਸ ਕੇ ਸਿਨਹਾ ਨੂੰ ਆਵਾਜ਼ ਦਿੱਤੀ ਹੈ, ਤੁਸੀਂ ਆਰਮੀ ਚੀਫ ਹੋ, ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ ਹੈ। ਜਨਰਲ ਸਿਨਹਾ ਰੱਬ ਦੇ ਭਾਣੇ ਵਿੱਚ ਰਹਿਣ ਵਾਲਾ ਹਿੰਦੂ ਭਾਈ ਸੀ, ਉਹ ਕਹਿੰਦਾ ਬੀਬੀ ਮੈਂ ਪਾਪ ਨਹੀਂ ਕਰਨਾ, ਆਂਦੀ ਫਿਰ ਪਾਸੇ ਉਹ ਪ੍ਰੀ ਮਚਿਓਰ ਰਿਟਾਇਰਮੈਂਟ ਦਿੱਤੀ ਗਈ। ਦੋ ਮੁਖੀ ਜਨਰਲ ਇੰਦਰਾ ਗਾਂਧੀ ਵੱਲੋਂ ਚੂਜ਼ ਕੀਤੇ ਜਾਂਦੇ ਨੇ, ਇਹਨਾਂ 'ਚੋਂ ਇੱਕ ਸੁੰਦਾਰ ਜੀ ਹੈ, ਇੱਕ ਜਰਨਲ ਬਰਾੜ ਹੈ ਅਤੇ ਇਹਨਾਂ ਦਾ ਆਗੂ ਸਾਰੀ ਆਰਮੀ ਦੇ ਉੱਤੇ ਜਰਨਲ ਅਰੁਣ ਵੈਦਿਆ ਚੂਜ਼ ਕੀਤਾ ਜਾਂਦਾ ਹੈ। ਮਈ 1984 ਦਾ ਸਮਾਂ ਆਇਆ, ਭਾਰਤੀ ਫੌਜ ਜਿੱਥੇ ਕਮਾਂਡੋ ਫੋਰਸ ਹੈ, ਜਿੱਥੇ ਜਲ ਸੈਨਾ ਹੈ, ਜਿੱਥੇ ਥਲ ਸੈਨਾ ਹੈ, ਜਿੱਥੇ ਹਵਾਈ ਸੈਨਾ ਹੈ, ਇਹ ਇਕੱਠੇ ਹੋ ਗਏ। ਭਾਰੀ ਤੋਪਾਂ, ਵਿਜੰਤਾ ਟੈਂਕ, ਬਖਤਰਬੰਦ ਗੱਡੀਆਂ, ਭਾਰੀ ਮਸ਼ੀਨ ਗੰਨਾਂ, ਲਾਈਟ ਮਸ਼ੀਨ ਗੰਨਾਂ ਨਾਲ ਫੌਜ ਲੈਸ ਹੋਈ। ਦੁਨੀਆ ਦੇ ਵਿੱਚ ਤੀਜੇ ਚੌਥੇ ਨੰਬਰ ਦੀ ਇਹ ਵੱਡੀ ਆਰਮੀ ਸੀ, ਜ਼ੋਰਾਵਰ ਸੀ। ਦੂਜੀ ਤਰਫ 200 ਤੋਂ 250 ਦੇ ਦਰਮਿਆਨ ਮਰਜੀਵੜੇ ਸਿੰਘ ਨੇ ਭਿੰਡਰਾਂ ਵਾਲਿਆਂ ਦੇ ਨਾਲ, ਕੋਈ 219 ਦੀ ਗਿਣਤੀ ਦੱਸਦਾ, ਕੋਈ 225 ਦੀ, ਚਲੋ ਅਪਰੋਕਸੀਮੇਟਲੀ ਆਪਾਂ ਕਹਿ ਲਈਏ। ਨਾਲ ਜਰਨਲ ਸ਼ਬੇਗ ਸਿੰਘ ਹੈ, ਬਾਬਾ ਅਮਰੀਕ ਸਿੰਘ ਹੈ, ਬਾਬਾ ਠਾਰਾ ਸਿੰਘ ਹੈ, ਹੈਨ ਸਾਰੇ ਹੀ ਸਿਰਲੱਥ ਯੋਧੇ। ਇਹ ਪ੍ਰੇਮ ਲਈ ਲੜਨ ਆਏ ਨੇ, ਜਿਹੜਾ ਉਹ 1.5 ਲੱਖ ਆਰਮੀ ਦਾ ਜਵਾਨ ਹੈ ਉਹ ਤਨਖਾਹ 'ਤੇ ਲੜਨ ਆਇਆ ਹੈ, ਅਤੇ 6 ਲੱਖ ਪੰਜਾਬ ਦੇ ਵਿੱਚ ਫੌਜੀ ਤਾਇਨਾਤ ਹੈ। ਖੈਰ, ਗੁਰੂ ਗੋਬਿੰਦ ਸਿੰਘ ਦਾ ਥਾਪੜਾ ਸੀ ਸਿੰਘਾਂ ਨੂੰ, ਸਾਵੀਂ ਟੱਕਰ ਹੋਵੇ ਤਾਂ ਲੜਨ ਲਈ ਹੌਂਸਲਾ ਮਿਲ ਜਾਂਦਾ ਬੰਦੇ ਨੂੰ, ਜਦੋਂ ਅਸਾਵੀਂ ਟੱਕਰ ਹੋਵੇ ਉਦੋਂ ਕੋਈ ਵਿਰਲਾ ਮਰਦ ਖਲੋਂਦਾ ਹੈ। 1 ਜੂਨ 1984 ਵਾਲੇ ਦਿਨ ਹਿੰਦੁਸਤਾਨ ਦੀ ਆਰਮੀ ਨੇ 12:40 'ਤੇ ਦੁਪਹਿਰੇ ਤਾਬੜ ਤੋੜ ਗੋਲੀਆਂ ਦੀ ਵਰਖਾ ਕੀਤੀ। ਰਾਤ ਦੇ 8:30 ਤੱਕ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਗੋਲੀਆਂ ਚੱਲਦੀਆਂ ਰਹੀਆਂ। ਔਰ ਜਰਨਲ ਐਸ ਕੇ ਸਿਨਹਾ ਜੋ ਕਹਿ ਰਿਹਾ, ਮੈਂ ਉਹ ਆਖਾਂਗਾ, ਮੈਂ ਸਿੱਖ ਇਤਿਹਾਸਕਾਰ ਦੀ ਗੱਲ ਤੁਹਾਡੇ ਨਾਲ ਨਹੀਂ ਕਰਾਂਗਾ, ਕਿਉਂਕਿ ਤੁਹਾਨੂੰ ਜਾਪੇਗਾ, ਆਪਦਾ ਪੱਖ ਤਾਂ ਸਾਰੇ ਹੀ ਸਹੀ ਦੱਸਦੇ ਨੇ, ਆਪਾਂ ਹਿੰਦੂ ਭਾਈ ਰਾਹੀਂ ਤੁਹਾਨੂੰ ਸੱਚ ਦੱਸਣਾ ਹੈ। ਉਹ ਲਿਖਦਾ ਹੈ, ਅਗੇਨ ਟੂਵਰਡ ਮਈ ਐਂਡ ਦਿਸ ਈਅਰ CRPF ਐਂਡ BSF ਯੂਨਿਟਸ ਡੈਲੀਬਰੇਟਲੀ ਫਾਇਰ 10,000 ਬੁਲੇਟਸ ਅਪਰੋਕਸੀਮੇਟਲੀ 10,000 ਦੇ ਕਰੀਬ ਗੋਲੀਆਂ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਨੇ ਰੋਜ਼, ਖੋਖੇ ਗਿਣ ਲੈਂਦੀ ਹੈ ਆਰਮੀ, ਤੁਹਾਨੂੰ ਪਤਾ ਹੈ ਗੋਲੀ ਸਿੱਕੇ ਦਾ ਹਿਸਾਬ ਰੱਖਣਾ ਪੈਂਦਾ ਹੈ। ਹੈਲੀਕਾਪਟਰਸ ਇਹ ਘੁੰਮ ਰਹੇ ਨੇ, ਮੋਰਚੇ ਵੇਖਣੇ ਨੇ ਸਿੰਘਾਂ ਦੇ। ਉਹ ਆਂਦਾ ਗੋਲੀਆਂ ਪਤਾ ਕਿਉਂ ਚਲਾਈਆਂ ਹਿੰਦੁਸਤਾਨ ਦੀ ਆਰਮੀ ਨੇ? ਮਾਰਕਿੰਗ ਕਰਨੀ ਹੈ, ਅੰਦਰ ਹਥਿਆਰ ਕਿਹੜੇ ਨੇ, ਸਿੰਘ ਜਵਾਬੀ ਕਾਰਵਾਈ ਕਰਨ, ਸਾਨੂੰ ਪਤਾ ਲੱਗੇ ਤਾਂ ਸੌਖਾ ਟੈਕਲ ਕਰਾਂਗੇ। ਉਹ ਪਰ ਅੰਦਰ ਮਰਦ ਜਰਨਲ ਸ਼ਬੇਗ ਸਿੰਘ ਬੈਠਾ ਹੈ, ਜਿਹਨੇ ਟ੍ਰੇਨਿੰਗ ਅਵਲ ਦਰਜੇ ਦੀ ਦਿੱਤੀ ਹੈ ਸਿੰਘਾਂ ਨੂੰ। ਅੰਦਰੋਂ ਕੋਈ ਅੰਗਾਰੇ ਨਹੀਂ ਵਰਸਾਏ ਗਏ। 32 ਤੋਂ 34 ਗੋਲੀਆਂ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ 'ਤੇ ਲੱਗੀਆਂ। ਬਹੁਤ ਸੰਗਤ ਜ਼ਖਮੀ ਹੋਈ, 26 ਦੇ ਕਰੀਬ ਸਿੱਖ ਦਰਬਾਰ ਸਾਹਿਬ ਦੇ ਅੰਦਰ ਜ਼ਖਮੀ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਵਿੱਚ ਗੋਲੀਆਂ ਧੱਸ ਗਈਆਂ। 11 ਲੋਕ ਉੱਥੇ ਸ਼ਹੀਦ ਹੋਏ, ਜਿਨ੍ਹਾਂ 'ਚ 2 ਬੀਬੀਆਂ ਸਨ। ਔਰ ਹੁਣ ਅੱਗੇ ਦੱਸਾਂ, ਜਿਹੜੇ ਜੁਝਾਰੂ ਸਿੰਘ ਨੇ ਉਹਨਾਂ 'ਚੋਂ ਪਹਿਲਾ ਸਿੰਘ ਕਿਹੜਾ ਸ਼ਹੀਦ ਹੋਇਆ 1 ਜੂਨ ਨੂੰ? ਉਹ ਹੈ ਜੀ ਭਾਈ ਮਹਿੰਗਾ ਸਿੰਘ ਬੱਬਰ। ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਮੋਰਚੇ 'ਤੇ ਸੀ, ਇਹ ਸੂਰਮਾ ਸ਼ਹੀਦ ਹੋ ਗਿਆ। ਆਂਦੇ ਨੇ ਭਾਈ 1 ਜੂਨ ਰਾਤ ਦੇ 9 ਵਜੇ ਤੋਂ ਫਿਰ 32 ਘੰਟਿਆਂ ਲਈ ਕਰਫਿਊ ਟਾਈਟ ਕੀਤਾ ਗਿਆ। ਵੈਸੇ ਤਾਂ ਮੀਡੀਆ ਬਲੈਕਆਊਟ ਸੀ, ਜੈਮਰ ਲੱਗੇ ਸਨ, ਪਰ ਫਿਰ ਵੀ ਖਬਰ ਤਾਂ ਨਿਕਲੀ ਜਾਂਦੀ ਹੈ, ਕੰਧਾਂ ਦੇ ਕੰਨ ਹੁੰਦੇ ਨੇ। ਪੰਜਾਬ ਵਿੱਚ ਰੌਲਾ ਪਿਆ, ਸਿੱਖ ਜਗਤ ਵਹੀਰਾਂ ਘੱਤ ਕੇ ਹਰਿਮੰਦਰ ਸਾਹਿਬ ਵੱਲ ਨੂੰ ਚੱਲ ਪਿਆ, ਰੋਸ ਵਿੱਚ ਆਉਂਦੇ ਨੇ। ਉੱਧਰ ਸੰਤ ਭਿੰਡਰਾਂ ਵਾਲਿਆਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ, ਮਰਦ ਉਸੇ ਤਰ੍ਹਾਂ ਹੀ ਗੱਜਦਾ ਹੈ। ਯੂਟਿਊਬ 'ਤੇ ਇੰਟਰਵਿਊਜ਼ ਪਈਆਂ ਨੇ, ਕਦੇ ਸੁਣ ਲਿਓ। ਰੰਚਕ ਮਾਤਰ ਵੀ ਸ਼ਿਕਨ ਨਹੀਂ ਉਹਦੇ ਚਿਹਰੇ ਦੇ ਉੱਤੇ। 3 ਜੂਨ ਦਾ ਦਿਨ ਚੜ੍ਹਿਆ, ਕਰਫਿਊ ਵਿੱਚ ਕਾਫੀ ਢਿੱਲ ਦੇ ਦਿੱਤੀ ਗਈ ਸੀ। 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਸੀ। ਪਤਾ ਸੀ ਹਿੰਦੁਸਤਾਨ ਦੀ ਹਕੂਮਤ ਨੂੰ ਤਿੰਨ ਪੀੜ੍ਹੀਆਂ ਸਿੱਖਾਂ ਦੀਆਂ ਇੱਥੇ ਆਉਣੀਆਂ ਨੇ, ਨੌਜਵਾਨ ਬੱਚੇ ਅਤੇ ਬਜ਼ੁਰਗ। ਮਾਈ ਭਾਈ ਲਬਾਲਬ ਹਰਿਮੰਦਰ ਸਾਹਿਬ ਦੇ ਕੰਪਲੈਕਸ ਨੂੰ ਭਰਨ ਦਿੱਤਾ ਗਿਆ, ਉਹਦਾ ਕਾਰਨ ਦੱਸਿਆ ਹੈ ਸਿਟੀਜ਼ਨ ਫੋਰ ਡੈਮੋਕ੍ਰੇਸੀ ਦੀ ਰਿਪੋਰਟ ਹੈ 3 ਜੂਨ ਦੀ, ਮੇਰੀ ਰਿਪੋਰਟ ਨਹੀਂ ਹੈ। ਉੱਥੇ ਲਿਖਿਆ ਹੈ ਵੀ ਸਰਕਾਰ ਵੱਲੋਂ ਬਦਨੀਅਤ ਧਾਰੀ ਗਈ, ਜਾਣ ਕੇ ਕਰਫਿਊ ਵਿੱਚ ਢਿੱਲ ਦਿੱਤੀ ਗਈ, ਕੰਪਲੈਕਸ ਵਿੱਚ ਇਕੱਠ ਹੋਣ ਦਿੱਤਾ ਗਿਆ ਅਤੇ ਬਿਨਾਂ ਕਿਸੇ ਸੰਕੇਤ ਤੋਂ ਫਿਰ ਕਰਫਿਊ ਟਾਈਟ ਕਰਤਾ ਵੀ ਕੋਈ ਬਾਹਰ ਨਾ ਜਾਵੇ। ਤਿਲ ਸੁੱਟਣ ਦੀ ਜਗ੍ਹਾ ਨਹੀਂ ਸੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ। 4 ਜੂਨ ਦਾ ਦਿਨ ਚੜ੍ਹਿਆ, ਇਹਦਾ ਮਤਲਬ ਇਕੱਠ ਕਰਕੇ ਸਾਡੀਆਂ ਨਸਲਾਂ ਮਿਟਾਉਣ ਦੀ ਤਿਆਰੀ ਸੀ। ਜੇ ਦੁਸ਼ਮਣੀ ਇਕੱਲੀ ਸੰਤ ਭਿੰਡਰਾਂ ਵਾਲੇ ਨਾਲ ਸੀ, ਸਿੱਖ ਜਗਤ ਦੇ ਆਗੂਆਂ ਨਾਲ ਸੀ, ਅਕਾਲ ਤਖਤ ਸਾਹਿਬ ਨਾਲ ਸੀ, ਤਾਂ ਫਿਰ ਇਕੱਠ ਕਿਉਂ ਹੋਣ ਦਿੱਤਾ, ਕਰਫਿਊ ਕਿਉਂ ਢਿੱਲਾ ਕੀਤਾ? ਉਹ ਤੁਹਾਡੀਆਂ ਤਿੰਨ ਪੀੜ੍ਹੀਆਂ ਮਿੱਟੀ 'ਚ ਮਿਲਾਉਣੀਆਂ ਸੀ, ਤੁਸੀਂ ਰੋਹ ਜਾਂਦੇ ਹੋ ਅਬਦਾਲੀ ਅੱਗੇ ਨਹੀਂ ਝੁਕੇ, ਅਸੀਂ ਹਿੰਦੁਸਤਾਨ ਝੁਕ ਗਿਆ। ਇੰਦਰਾ ਨੇ ਧਾਰਿਆ ਸੀ ਜੂੜੇ ਵਾਲੇ ਸਿਰ ਮੈਂ ਰੋਲਣੇ ਨੇ ਮਿੱਟੀ ਦੇ ਵਿੱਚ। ਇਹ ਵਾਰ ਵਾਰ ਧਾਰਮਿਕ ਸਿਆਸੀ ਮੰਗਾਂ ਰੱਖਦੇ ਨੇ, ਮੈਂ ਇਹਨਾਂ ਦੇ ਬੱਚੇ, ਇਹਨਾਂ ਦੇ ਬੁੱਢੇ, ਇਹਨਾਂ ਦੇ ਜਵਾਨ ਮਿੱਟੀ ਮਿਲਾ ਦੇਵਾਂ। ਇਹ ਤਿੰਨ ਪੀੜ੍ਹੀਆਂ ਕਦੇ ਹੱਕ ਦੀ ਬਾਤ ਨਾ ਪਾਉਣ, ਤਿਆਰੀ ਇਹ ਹੋਈ। ਸੁਬਾਹ ਦੇ 5 ਵਜੇ ਸਿੰਧੀਆਂ ਦੀ ਧਰਮਸ਼ਾਲਾ, ਉਹਦੇ 'ਤੇ ਹਮਲਾ ਹੁੰਦਾ ਹੈ, ਗੋਲਾ ਵੱਜਾ, ਫਾਇਰਿੰਗ ਹੋਈ। 2000 ਤੋਂ ਉੱਪਰ ਛਾਤਾ ਬਰਦਾਰ ਫੌਜੀ, ਜਿਨ੍ਹਾਂ ਨੂੰ ਸਪੈਸ਼ਲ ਆਰਮਡ ਫੋਰਸਿਸ ਆਨੇ ਆਪਾਂ, ਹੈਲੀਕਾਪਟਰ ਰਾਹੀਂ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਉਤਾਰੇ ਗਏ, ਰੱਸਿਆਂ ਨਾਲ ਲਮਕ ਲਮਕ ਕੇ ਆਉਣ। ਹਜੇ ਕਦਮ ਹੀ ਪਰਿਕਰਮਾ ਵਿੱਚ ਟਿਕਦਾ ਹੈ, ਐਸੀ ਅੰਗਾਰਿਆਂ ਦੀ ਵਰਖਾ ਕੀਤੀ ਬਾਬਾ ਜਰਨੈਲ ਸਿੰਘ ਦੇ ਸਿੰਘਾਂ ਨੇ, ਐਸੀ ਪਲੈਨਿੰਗ ਸੀ ਜਰਨਲ ਸ਼ਵੇਗ ਸਿੰਘ ਦੀ। ਇਹ ਪਰਿਕਰਮਾ ਵਿੱਚ ਸਿਪਾਹੀ ਇੱਦਾਂ ਡਿੱਗੇ ਗਿੱਟੇ ਛਲਨੀ ਹੋਣ ਤੋਂ ਬਾਅਦ ਜਿੱਦਾਂ ਬੇਰੀ ਤੋਂ ਬੇਰ ਡਿੱਗਦੇ ਨੇ, ਦੋਹਰੇ ਮੂੰਹ ਖੁੱਲ੍ਹ ਗਏ ਜਵਾਲਾ ਬੰਮਣੀ ਦੇ, ਐਸੀ ਵਰਖਾ ਹੋਈ ਅੰਗਾਰਿਆਂ ਦੀ, ਮਸਤਕ ਫੁੱਟ ਫੁੱਟ ਪੈਂਦੇ ਨੇ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਮੱਖਣ ਦਾ ਮਟਕਾ ਫੋੜਨ 'ਤੇ ਮੱਖਣ ਉੱਡਦਾ ਹੈ, ਇੱਦਾਂ ਮਿੱਝ ਸਿਰਾਂ 'ਚੋਂ ਉੱਡਦੀ ਹੈ ਭਾਰਤ ਵਰਸ਼ ਦੀ ਆਰਮੀ ਦੇ ਸਿਪਾਹੀਆਂ ਦੀ। ਮਿੱਟੀ ਮਿਲਾ ਦਿੱਤੇ ਗਏ, ਤਰਲੇ ਕੱਢ ਕੇ ਆਰਮੀ ਨੇ ਲਾਸ਼ਾਂ ਚੱਕੀਆਂ ਸਨ ਆਪਣੇ ਸਿਪਾਹੀਆਂ ਦੀਆਂ। ਬਦਬੋਈ ਬੜੀ ਆ ਰਹੀ ਹੈ, ਆਉਂਦੇ ਸੀ ਇਹ ਕਿਹੜੀ ਗੱਲ, ਅੱਧਾ ਘੰਟਾ 2 ਘੰਟੇ, ਉਹ ਭਿੰਡਰਾਂ ਵਾਲਾ ਸਾਧ, ਉਹ ਸ਼ਵੇਗ ਸਿੰਘ ਬੰਨ੍ਹ ਕੇ ਬਾਹਰ ਲਿਆਵਾਂਗੇ। ਉਹ ਸੁਪਨੇ ਚਕਨਾ ਚੂਰ ਕਰ ਦਿੱਤੇ ਸਿੰਘਾਂ ਨੇ, ਮਾਈ ਇੰਦਰਾ ਗਾਂਧੀ ਦੇ। ਉਹ ਜਰਨਲ ਬਰਾੜ ਅੱਖਾਂ 'ਚ ਘਸੁੰਨ ਦੇ ਕੇ ਰੋਂਦਾ ਤੱਕਿਆ ਲੋਕਾਂ ਨੇ। 5 ਜੂਨ ਦਾ ਦਿਨ ਚੜ੍ਹਿਆ, ਸੁਬਾਹ 11:30 ਵਜੇ ਹੈਲੀਕਾਪਟਰਸ ਜਿਹੜੇ ਨੇ ਉਹ ਫਿਰਦੇ ਫਰਾਉਂਦੇ ਨੇ, ਮੋਰਚੇ ਤੱਕਦੇ ਨੇ। ਸ਼੍ਰੀ ਗੁਰੂ ਰਾਮਦਾਸ ਨਿਵਾਸ ਦੇ ਅੰਦਰ ਜਿਹੜੀ ਵਿਸ਼ਾਲ ਟੈਂਕੀ ਹੈ ਉਹਦੇ 'ਤੇ ਗੋਲਾ ਵੱਜਦਾ ਹੈ, ਉਹ ਟੈਂਕੀ ਢਹਿ ਢੇਰੀ ਕਰ ਦਿੱਤੀ ਗਈ। ਸਾਰੀ ਦਿਹਾੜੀ ਤਾਬੜ ਤੋੜ ਗੋਲੀਆਂ ਗੋਲਿਆਂ ਦੀ ਵਰਖਾ ਹੁੰਦੀ ਰਹੀ। ਅੰਮ੍ਰਿਤਸਰ ਦੇ ਲੋਕ ਸਹਿਮੇ ਸਨ, ਬੱਚਿਆਂ ਨੂੰ ਮਾਵਾਂ ਗੋਦ ਵਿੱਚ ਛੁਪਾ ਕੇ ਬੈਠੀਆਂ ਸਨ, ਬੇਵਸੀ ਦੇ ਆਲਮ ਵਿੱਚ ਲੋਕ ਸਨ। ਉੱਥੇ ਮੌਤ ਦਾ ਤਾਂਡਵ ਨੱਚਿਆ, ਜੇ ਠਾੜ ਦੀ ਗਰਮੀ, ਉੱਥੇ ਤੋਪਾਂ ਨੇ ਗਰਮੀ ਬਰਸਾਈ ਹੋਈ ਸੀ। ਸੰਗਤ ਜਕਾਰੇ ਛੱਡੇ ਫੌਜੀ ਹਾਹਾਕਾਰ ਕਰਨ, ਮਰਜੀਵੜੇ ਉੱਥੇ ਗੋਲੀਆਂ ਦੀ ਵਰਖਾ ਕਰਦੇ ਪਏ ਨੇ। ਜਦੋਂ ਛਾਤੀ ਨੂੰ ਵਿੰਨਦਾ ਏ ਅੰਗਾਰਾ, ਵਾਹਿਗੁਰੂ ਦਾ ਜਾਪ ਕਰਦੇ ਸੂਰੇ ਸ਼ਹਾਦਤ ਦੀ ਅਵਧੀ ਮਾਣਦੇ ਨੇ। ਸ਼ਾਮਾਂ ਪੈ ਗਈਆਂ 5 ਜੂਨ 1984 ਦੀਆਂ, ਇੱਕ ਵਾਇਰਲੈਸ ਗੂੰਜੀ ਹੈ। ਇੰਦਰਾ ਗਾਂਧੀ ਨੂੰ ਅਫਸਰ ਕਹਿੰਦੇ, ਇਟਸ ਹਾਰਡ ਟੂ ਟੈਕਲ ਭਿੰਡਰਾਂ ਵਾਲੇ ਵਿਦ ਲਾਈਟ ਮਸ਼ੀਨ ਗਨਸ, ਵਿਦ ਹੈਵੀ ਮਸ਼ੀਨ ਗਨਸ ਔਰ ਕੈਨਨਸ, ਵੀ ਸ਼ੁੱਡ ਯੂਜ਼ ਵਜੰਤਾ ਟੈਂਕਸ। ਭਿੰਡਰਾਂ ਵਾਲਾ ਮੋਹ ਸਾਹਮਣੇ ਯੁੱਧ 'ਚ ਮਾਰਿਆ ਨਹੀਂ ਜੇ ਜਾਣਾ, ਰਫਲਾਂ ਨਾਲ ਮਾਰਨਾ ਔਖਾ ਹੈ। ਜਿੰਨਾ ਚਿਰ ਵਜੰਤਾ ਟੈਂਕ ਨਹੀਂ ਅਸੀਂ ਯੂਜ਼ ਕਰਦੇ, ਕੱਖ ਨਹੀਂ ਇਹਦਾ ਵਿਗੜਨਾ। 1 ਜੂਨ ਤੋਂ ਹਮਲਾ ਕੀਤਾ ਹੈ। ਅੱਜ 5 ਜੂਨ ਦੀਆਂ ਸ਼ਾਮਾਂ, 5 ਦਿਨ ਹੋ ਗਏ ਮੁੱਠੀ ਪਰ ਸਿੰਘਾਂ ਨੂੰ ਇੰਡੀਅਨ ਆਰਮੀ ਮਿਟਾ ਨਹੀਂ ਸਕੀ। ਇਹ ਸ਼ਰਮਿੰਦਗੀ ਦਾ ਅਹਿਸਾਸ ਸੀ। ਇੰਦਰਾ ਗਾਂਧੀ ਆਉਂਦੀ ਹੈ, ਟੈਂਕ ਵਾੜੋ ਫਿਰ ਕੰਪਲੈਕਸ ਵਿੱਚ। 5 ਜੂਨ ਰਾਤ ਦੀ ਬਾਤ, ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਵਜੰਤਾ ਟੈਂਕ ਵੜੇ। ਇੱਕ ਸੂਰਮਾ ਸੀ ਹਿੰਦੂ ਭਾਈ, ਹਿੰਦੂ ਤੋਂ ਬਣਿਆ ਸੀ ਸਿੰਘ, ਮੋਹਰ ਸਿੰਘ, ਦੋ ਛੋਟੀਆਂ ਬੱਚੀਆਂ, ਘਰ ਵਾਲੀ, ਚਾਰੇ ਜੀ ਆਪਣੇ ਤਨ 'ਤੇ ਬਰੂਦ ਬੰਨਿਆ ਅਤੇ ਟੈਂਕ ਦੇ ਸਾਵੇਂ ਛਾਲਾਂ ਮਾਰੀਆਂ, ਪਰਖੱਚੇ ਉਡਾ ਦਿੱਤੇ ਸੂਰੇ ਨੇ ਟੈਂਕ ਦੇ। ਜੇ ਭਿੰਡਰਾਂ ਵਾਲਾ ਸਮਰਥਕ ਅੱਤਵਾਦੀ ਸਨ ਅਤੇ ਇਸ ਹਿੰਦੂ ਨੂੰ ਸਿੱਖ ਬਣ ਕੇ ਆਪਣੀ ਕੁਰਬਾਨੀ ਦੇਣ ਦੀ ਕੀ ਲੋੜ ਪੈ ਗਈ? ਦਿਮਾਗ 'ਤੇ ਜ਼ੋਰ ਦਿਆ ਕਰੋ, ਸੱਚਾ ਹਿੰਦੂ ਸੀ ਇਹ। ਖੈਰ, ਜਰਨਲ ਸ਼ਬੇਗ ਸਿੰਘ 5 ਜੂਨ ਨੂੰ ਸ਼ਹੀਦ ਹੋਇਆ, ਬਾਬਾ ਠਾਰਾ ਸਿੰਘ ਸ਼ਹੀਦ ਹੋਇਆ। ਇਹ ਸਾਰੀ ਰਾਤ ਕਹਿਰ ਵਰਸਦਾ ਰਿਹਾ। ਅਕਾਲ ਤਖ਼ਤ ਢਹਿ ਢੇਰੀ 5 ਜੂਨ ਦੀ ਰਾਤ ਨੂੰ ਹੋਇਆ। 6 ਜੂਨ ਦਾ ਅੰਮ੍ਰਿਤ ਵੇਲਾ ਮਰਦ ਉੱਠਿਆ ਭਿੰਡਰਾਂ ਵਾਲਾ, ਲੋੜੀਂਦੇ ਹਥਿਆਰ ਲੈ ਕੇ। ਭਾਈ ਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਫਰਜ਼ੰਦ, ਉਹਨਾਂ ਹਥਿਆਰ ਉਠਾ ਲਏ, ਮੈਦਾਨੇ ਜੰਗ ਵਿੱਚ ਸਾਥੀਆਂ ਦੇ ਸਮੇਤ ਆਏ। ਪਤਾ ਲੱਗ ਗਿਆ ਸੀ ਕਿਉਂਕਿ ਟੈਂਕਾਂ ਦੀ ਗੋਲਾਬਾਰੀ ਬੰਦ ਹੈ, ਆਰਮੀ ਸਾਹਮਣੇ ਆ ਗਈ ਹੈ, ਹੁਣ ਦੋ ਹੱਥ ਕਰਨ ਦਾ ਸਮਾਂ ਹੈ। ਜਿੱਥੇ ਫਿਰ ਚਾਹੁੰਦੇ ਸਨ ਨਾ ਸਿਰ ਦੇਣਾ, ਬਾਪੂ ਗੁਰੂ ਹਰਗੋਬਿੰਦ ਦੇ ਮੁਕੱਦਸ ਦੋ ਨਿਸ਼ਾਨ ਸਾਹਿਬ ਮੀਰੀ ਅਤੇ ਪੀਰੀ ਦਾ, ਅਕਾਲ ਤਖ਼ਤ ਦੇ ਸਾਏ ਹੇਠ ਉਹ ਸੂਰਮੇ ਆ ਗਏ। ਤਾਬੜਤੋੜ ਗੋਲੀਆਂ ਦੀ ਵਰਖਾ ਹੋਈ, ਭਾਈ ਅਮਰੀਕ ਸਿੰਘ ਫੱਟੜ ਹੋਏ, ਨਾਲ ਦੇ ਸਿੰਘ ਫੱਟੜ ਹੋਏ। ਇੱਕ ਬ੍ਰਸ਼ਟ ਵੱਜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੱਖੀ ਉੱਡ ਗਈ। ਉਹ ਸੂਰਮਾ ਸ਼ਹੀਦ ਹੋਇਆ, ਡਿੱਗਿਆ ਬਾਪੂ ਗੁਰੂ ਹਰਗੋਬਿੰਦ ਦੀ ਗੋਦ 'ਚ ਅਤੇ ਬਾਪੂ ਗੁਰੂ ਰਾਮਦਾਸ ਦੀ ਦਰਸ਼ਨੀ ਡਿਉੜੀ ਦੇ ਪਾਸ ਉਹਦੇ ਚਰਨਾਂ ਦੇ ਵਿੱਚ। ਜਿਹੜਾ ਮਨਮਤ ਵੱਲੋਂ ਡਿੱਗੇ, ਗੁਰਮਤ ਵਿੱਚ ਜਾਗੇ, ਜਿਹੜਾ ਧਰਮ ਲਈ ਸਿਰ ਦੇ ਕੇ ਡਿੱਗੇ, ਇਹ ਦੋ ਹੀ ਮੁਕਤ ਮੰਨੇ ਗਏ ਨੇ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸੱਚੈ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਗੁਰੂ ਪਰਮੇਸ਼ਰ ਦਾ ਗੋਦੜਾ ਉਹਨਾਂ ਨੂੰ ਮਿਲਦਾ ਹੈ, ਅੰਕ ਉਹਨਾਂ ਨੂੰ ਮਿਲੀ, ਗੋਦ ਉਹਨਾਂ ਨੂੰ ਮਿਲੀ ਜਿਨ੍ਹਾਂ ਮਨਮਤ ਰੂਪੀ ਸਿਰ ਦਿੱਤਾ। ਉਹ ਸੰਤ ਅਖਵਾਏ, ਉਹ ਸੂਰਾ ਸੰਤ ਹੈ ਜਿਹਨੇ ਵਿਕਾਰ ਜਿੱਤੇ, ਗੁਰੂ ਦੀ ਗੋਦ ਮਿਲਦੀ ਉਹਨੂੰ, ਅਤੇ ਜਿਹਨੇ ਦੀਨ ਲਈ ਸਿਰ ਦਿੱਤਾ ਉਹਨੂੰ ਗੁਰੂ ਦੀ ਗੋਦ ਮਿਲਦੀ ਹੈ। ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਇਹ ਸ਼ਹਾਦਤ ਦੀ ਅਵਧੀ ਮਾਣ ਗਏ। ਜੇ ਇੰਡੀਅਨ ਆਰਮੀ ਦੇ ਨੁਕਸਾਨ ਬਾਰੇ ਜਾਣੀਏ, ਜਰਨਲ ਸਿਨਹਾ, ਜਰਨਲ ਬਰਾੜ ਇਹ ਗੱਲ ਮੰਨਦੇ ਨੇ, ਉਹਨਾਂ ਹਿੰਦੁਸਤਾਨ ਦੀ ਆਰਮੀ ਦਾ ਨੁਕਸਾਨ 1962 ਦੀ ਇੰਡੋ ਚਾਈਨੀਜ਼ ਵਾਰ 'ਚ ਨਹੀਂ ਹੋਇਆ, 1971 ਦੀ ਇੰਡੋ ਪਾਕਿਸਤਾਨੀ ਵਾਰ 'ਚ ਨਹੀਂ ਹੋਇਆ, ਜਿੰਨਾ ਤਿੰਨਾਂ ਦਿਨਾਂ ਦੇ ਵਿੱਚ 4, 5, 6 ਜੂਨ 1984 ਨੂੰ ਭਿੰਡਰਾਂ ਵਾਲਾ ਅਤੇ ਉਹਦੇ ਸਾਥੀਆਂ ਨੇ ਇੰਡੀਅਨ ਆਰਮੀ ਦਾ ਕਰ ਦਿੱਤਾ। ਹੁਣ ਜਿਹੜੇ ਆਉਂਦੇ ਨਾ ਭਿੰਡਰਾਂ ਵਾਲਾ ਹਥਿਆਰ ਲੈ ਕੇ ਬੈਠਾ ਅਕਾਲ ਤਖ਼ਤ ਸਾਹਿਬ, ਲੋਕੇ ਬੈਠਾ ਡਰ ਗਿਆ ਸੀ ਤਾਂ ਹਮਲਾ ਹੋਇਆ, ਉਹ ਅੱਤਵਾਦੀ ਸੀ। ਹੁਣ ਮੈਂ ਉਹਨਾਂ ਕੋਲੋਂ ਜਵਾਬ ਮੰਗਦਾ, ਜੇ ਸੰਤ ਅੱਤਵਾਦੀ ਸੀ, ਕੋਈ ਅੱਤਵਾਦੀਆਂ ਵਾਲੀ ਕਾਰਵਾਈ ਕੀਤੀ ਹੋਵੇ, ਕਿਸੇ ਦੀ ਇੱਜ਼ਤ ਲੁੱਟੀ, ਕਿਸੇ ਦਾ ਕਤਲ ਕੀਤਾ ਹੋਵੇ, ਕੰਪਲੈਕਸ ਵਿੱਚ ਯਾਤਰੂ ਲੁੱਟੇ ਹੋਣ, ਕੋਈ FIR ਦਰਜ ਹੋਵੇ, ਕੁਝ ਨਹੀਂ ਮਿਲੇਗਾ, ਕੋਈ ਡਕੈਤੀ ਦਾ ਕੇਸ ਹੋਵੇ ਨਹੀਂ ਮਿਲੇਗਾ। ਜੇ ਸੰਤ ਅੱਤਵਾਦੀ ਸੀ, ਐਡਾ ਖਤਰਨਾਕ ਬੰਦਾ ਸੀ, ਉਹ ਤਾਂ ਸ਼ਰੇਆਮ ਬਾਹਰ ਪ੍ਰਚਾਰ ਕਰਦੇ ਸਨ, ਕਿੰਨੇ ਕੁ ਗਲੀਆਂ ਦੇ ਲੋਕ ਉਹਨੇ ਮਾਰ ਦਿੱਤੇ, ਐਡੇ ਐਡੇ ਜੰਮੂ ਕਸ਼ਮੀਰ ਦੇ, ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ ਆਗੂ ਉਹਨੂੰ ਆ ਕੇ ਮਿਲਦੇ ਸਨ, ਉਹਦੀ ਇੰਟਰਵਿਊ ਪੱਤਰਕਾਰ ਕਰਦੇ ਸਨ, ਵਕੀਲ ਉਹਦੀ ਬੁੱਧੀ ਦੇ ਕਾਇਲ ਹੋ ਗਏ ਸਨ। ਇਹਨਾਂ ਨੂੰ ਡਰ ਨਾ ਲੱਗਾ ਅੱਤਵਾਦੀ ਕੋਲ ਚੱਲੇ ਮਾਰ ਨਾ ਦੇਵੇ, ਸਾਰਾ ਪ੍ਰੋਪੋਗੰਡਾ ਹਿੰਦੁਸਤਾਨ ਦੀ ਕਲਮ ਨੇ ਘੜਿਆ ਹੋਇਆ ਸੀ। ਚਲੋ ਅੱਗੇ ਆਉਣਾ ਮੈਂ, ਇੰਦਰਾ ਗਾਂਧੀ ਦੀ ਨਾ 1983 ਦੀ ਇੱਕ ਚਿੱਠੀ ਦੈਨਿਕ ਭਾਸਕਰ ਨੇ ਰਿਲੀਜ਼ ਕੀਤੀ ਹੈ, ਭਿੰਡਰਾਂ ਵਾਲਿਆਂ ਨੂੰ ਲਿਖੀ ਹੈ। ਜੇ ਅੱਤਵਾਦੀ ਸੀ ਤਾਂ ਫਿਰ ਇੰਦਰਾ ਗਾਂਧੀ ਨੇ ਇਹ ਕਿਉਂ ਲਿਖਿਆ ਸੰਬੋਧਿਤ ਹੁੰਦਿਆਂ, ਸ਼੍ਰੀਮਾਨ ਸੇਂਟ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਤਵਾਦੀ ਨੂੰ ਫਿਰ ਸੰਤ ਕਿਉਂ ਲਿਖਿਆ? ਵਾਲੇ ਕੀ ਖਿਆਲ ਤੇਰਾ ਭਿੰਡਰਾਂ ਵਾਲੇ ਬਾਰੇ? ਉਹ ਜਵਾਬ ਦਿੰਦਾ ਆ, ਸੇਂਟਲੀ ਮੈਨ ਵਿਦਆਊਟ ਪੋਲੀਟੀਕਲ ਅੰਬੀਸ਼ਨ। ਭਿੰਡਰਾਂ ਵਾਲਾ ਭਲਾ ਆਦਮੀ ਹੈ, ਸੰਤ ਹੈ, ਰਾਜਨੀਤੀ ਦੀ ਚਾਹ ਨਹੀਂ ਉਹਨੂੰ। ਇਹ 25 ਦਿਨਾਂ ਬਾਅਦ ਕਿਵੇਂ ਅੱਤਵਾਦੀ ਹੋ ਗਿਆ ਭਿੰਡਰਾਂ ਵਾਲਾ? ਜੇ ਉਹ ਅੱਤਵਾਦੀ ਸੀ, ਜਨਰਲ ਸਿਨਹਾ ਨੇ ਪ੍ਰੀ ਮਚਿਓਰ ਰਿਟਾਇਰਮੈਂਟ ਦੀ ਬਾਤ ਕਿਉਂ ਪਾਈ, ਅਸਤੀਫਾ ਕਿਉਂ ਦਿੱਤਾ? ਜੇ ਉਹ ਅੱਤਵਾਦੀ ਸੀ, ਜਨਰਲ ਸਿਨਹਾ ਨੇ ਇਹ ਗੱਲ ਕਿਉਂ ਆਖੀ? ਸੇਂਟ ਜਰਨੈਲ ਸਿੰਘ ਵਾਜ਼ ਔਨ ਡਿਫੈਂਸਿਵ ਮੋਡ, ਉਹਨੇ ਪਹਿਲ ਨਹੀਂ ਕੀਤੀ। ਪਹਿਲ ਇੰਦਰਾ ਗਾਂਧੀ ਦੀ ਫੌਜ ਨੇ ਗੋਲੀਆਂ ਚਲਾ ਕੇ ਕੀਤੀ, ਫਿਰ ਭਿੰਡਰਾਂ ਵਾਲੇ ਨੇ ਜਵਾਬ ਦਿੱਤਾ। ਕਿਉਂ? ਜਨਰਲ ਐਸ ਕੇ ਸਿਨਹਾ ਆਉਂਦਾ ਹੈ, ਇਹੀ ਰਾਹ ਥੋੜ੍ਹੀ ਸੀ ਗੋਲੀਆਂ ਚਲਾਉਣ ਵਾਲਾ, ਹੋਰ ਰਾਹ ਸਨ। ਬਿਜਲੀ ਬੰਦ ਰੱਖਦੇ, ਰੋਟੀ ਪਾਣੀ ਬੰਦ ਰੱਖਦੇ, ਮਹੀਨਾ ਖੰਡ ਜਦੋਂ ਸਿੰਘ ਭੁੱਖੇ ਰਹਿੰਦੇ ਆਪੇ ਹੱਥ ਜੋੜ ਦਿੰਦੇ। ਹਮਲਾ ਨਹੀਂ ਸੀ ਕਰਨਾ ਚਾਹੀਦਾ। ਜੇ ਭਿੰਡਰਾਂ ਵਾਲਾ ਉਹਦੇ ਸਮਰਥਕ ਅੱਤਵਾਦੀ ਸਨ, ਅਕਾਲ ਤਖ਼ਤ ਅੱਤਵਾਦ ਦਾ ਕੇਂਦਰ ਸੀ, ਤਾਂ ਮੈਂ ਇੱਕ ਤੁਹਾਡੇ ਕੋਲੋਂ ਜਵਾਬ ਮੰਗਦਾ ਹਾਂ। ਪਾਂਡੇ, ਗਵਰਨਰ ਆਫ ਪੰਜਾਬ, ਉਹ ਚਿੱਠੀ ਲਿਖਦਾ ਸੈਂਟਰ ਗਵਰਨਮੈਂਟ ਨੂੰ। ਉਹ ਆਂਦਾ ਹੈ, ਇਟਸ ਅ ਸਿਵਿਲੀਅਨ ਮੈਟਰ, ਦਰ ਇਜ਼ ਨੋ ਨੀਡ ਆਫ ਸੈਂਟਰ ਗਵਰਨਮੈਂਟ। ਮੈਨੂੰ ਲੋੜ ਨਹੀਂ ਸੈਂਟਰ ਗਵਰਨਮੈਂਟ ਇਹਦੇ 'ਚ ਦਖਲ ਦੇਵੇ। ਇਹ ਸਾਡਾ ਪੰਜਾਬ ਦਾ ਮੁੱਦਾ ਹੈ, ਸੁਲਝਾ ਲਵਾਂਗੇ। ਜੇ ਵਾਕਈ ਸੰਤ ਹਿੰਦੂਆਂ ਦੇ ਕਾਤਲ ਸਨ, ਤਾਂ ਗਵਰਨਰ ਨੇ ਤਾਂ ਚਿੱਠੀ ਲਿਖਣੀ ਸੀ, ਛੇਤੀ ਫੌਜ ਘੱਲੋ। ਜਨਰਲ ਸਿਨਹਾ ਇੱਕ ਗੱਲ ਕਹਿੰਦਾ ਹੈ, ਕਹਿੰਦਾ ਸਿੱਖੋ ਭੋਲੇ ਹੋ, ਓਏ 1982 ਅਗਸਤ 'ਚ ਧਰਮ ਯੁੱਧ ਮੋਰਚਾ ਲੱਗਾ ਹੈ, ਅਤੇ ਅਕਤੂਬਰ 1982 ਵਿੱਚ ਸਰਸਵਾ ਅਤੇ ਚਕਰਾਤਾ ਵਿਖੇ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਦਾ ਰੈਪਲਿਕਾ ਮਾਡਲ ਬਣਵਾ ਕੇ ਆਰਮੀ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਸੀ। ਅਤੇ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ, ਅਸੀਂ ਹਮਲਾ ਤਾਂ ਕੀਤਾ ਵੀ ਭਿੰਡਰਾਂ ਵਾਲਾ ਪਿਛਲੇ 1 ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਅਕਾਲ ਤਖ਼ਤ। ਉਹ ਆਂਦਾ, ਸੋਚਣ ਵਾਲੀ ਗੱਲ ਹੈ, ਜੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਤਾਂ ਟਾਈਮ ਬਣਨਾ ਚਾਹੀਦਾ ਹੈ 1983 ਜੂਨ ਤੋਂ 1984 ਜੂਨ, ਪਰ ਇਹਦੇ ਤੋਂ ਤਕਰੀਬਨ 8-9 ਮਹੀਨੇ ਪਹਿਲਾਂ ਇਸ ਸਮੇਂ ਤੋਂ ਟ੍ਰੇਨਿੰਗ ਦਿੱਤੀ ਗਈ ਇੰਦਰਾ ਗਾਂਧੀ ਵੱਲੋਂ। ਆਂਦਾ, ਫਿਰ ਜਦੋਂ ਇਹ ਰਿਪੋਰਟ ਲੀਕ ਹੋਈ ਚਕਰਾਤਾ ਅਤੇ ਸਰਸਵਾ ਦੀ, ਭਿੰਡਰਾਂ ਵਾਲੇ ਨੂੰ ਪਤਾ ਲੱਗਿਆ ਇਹਨਾਂ ਮੈਨੂੰ ਮਾਰਨਾ, ਇਹਨਾਂ ਅਕਾਲ ਤਖ਼ਤ ਢਾਉਣਾ, ਕਿਉਂਕਿ ਧਰਮ ਯੁੱਧ ਮੋਰਚਾ ਉੱਥੋਂ ਚੱਲ ਰਿਹਾ। ਫਿਰ ਉਹਨੇ ਹਥਿਆਰ ਇਕੱਠੇ ਕੀਤੇ ਅਤੇ ਅਕਾਲ ਤਖ਼ਤ ਟੇਕ ਕੇ ਬਹਿ ਗਿਆ ਵੀ ਜਿੱਦਣ ਮੇਰੇ ਘਰ 'ਤੇ ਹਮਲਾ ਕਰੇਗੀ ਇੰਦਰਾ ਗਾਂਧੀ, ਮੈਂ ਬਾਪੂ ਦੇ ਅਕਾਲ ਤਖ਼ਤ ਦਾ ਨੁਕਸਾਨ ਘੱਟ ਤੋਂ ਘੱਟ ਹੋਣ ਦੇਣਾ ਹੈ। ਸਿਨਹਾ ਇੱਕ ਸਵਾਲ ਪਾਉਂਦਾ ਹੈ, ਉਹ ਆਂਦਾ, ਭਾਈ ਜਦੋਂ ਤੁਹਾਨੂੰ ਪਤਾ ਹੋਵੇ ਤੁਹਾਡੇ ਘਰ 'ਤੇ ਹੱਲਾ ਆਉਣਾ ਹੈ ਨਾ, ਫਿਰ ਹਥਿਆਰ ਉਠਾਉਣੇ ਪੈਂਦੇ ਨੇ। ਇਟ ਇਜ਼ ਦਾ ਸੈਕਰਡ ਡਿਊਟੀ ਟੂ ਸਮੈਸ਼ ਦਾ ਐਨੀਮੀਸ ਟੀਥ, ਫਿਰ ਜਿਹੜਾ ਚੜ੍ਹ ਕੇ ਦੁਸ਼ਮਣ ਆਉਂਦਾ ਉਹਦੇ ਦੰਦ ਭੰਨਣੇ ਪੈਂਦੇ ਨੇ। ਅਤੇ ਆਂਦਾ, ਫਿਰ ਭਿੰਡਰਾਂ ਵਾਲੇ ਅਤੇ ਉਹਦੇ ਸਾਥੀਆਂ ਨੇ ਦੰਦ ਭੰਨੇ ਇੰਡੀਅਨ ਆਰਮੀ ਦੇ। ਇਹ ਐਸ ਕੇ ਸਿਨਹਾ ਕਹਿ ਰਿਹਾ ਹੈ, ਇੰਡੀਅਨ ਆਰਮੀ ਦਾ ਚੀਫ। ਚਲੋ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਸੁਬਾਹ 6 ਜੂਨ ਨੂੰ ਸ਼ਹੀਦ ਹੋ ਗਏ, ਫਿਰ 6 ਜੂਨ ਸ਼ਾਮਾਂ ਤੱਕ ਗੋਲੀਆਂ ਕਿਉਂ ਚੱਲੀਆਂ ਹਰਿਮੰਦਰ ਸਾਹਿਬ 'ਤੇ? ਜੇ ਉਹ ਅੱਤਵਾਦੀ ਸੀ, ਉਹਨੂੰ ਹੀ ਮਾਰਨਾ ਸੀ। ਅਤੇ ਪੰਜਾਬ ਹਰਿਆਣੇ ਇਲਾਕੇ ਦੇ 40 ਦੇ ਕਰੀਬ ਅਪਰੋਕਸੀਮੇਟਲੀ ਇਤਿਹਾਸਿਕ ਗੁਰ ਸਥਾਨਾਂ 'ਤੇ ਕਿਉਂ ਆਰਮੀ ਲੱਗੀ, ਕਿਉਂ ਵੱਖ ਵੱਖ ਸਥਾਨਾਂ 'ਤੇ ਗੋਲੀਆਂ ਦੀ ਵਰਖਾ ਹੋਈ? ਭਿੰਡਰਾਂ ਵਾਲਾ ਅਤੇ ਅੰਮ੍ਰਿਤਸਰ ਬੈਠਾ ਸੀ। ਮੈਂ ਦੱਸਦਾ ਹਾਂ, ਇਹਦਾ ਕਾਰਨ ਇੱਕੋ ਹੀ ਹੈ, ਮੀਡੀਏ ਰਾਹੀਂ ਇੰਦਰਾ ਨੇ ਖਲਨਾਇਕ ਬਣਾਇਆ ਭਿੰਡਰਾਂ ਵਾਲਾ, ਆਪ ਉਹਨੂੰ ਸ਼ਹੀਦ ਕਰਕੇ ਨਾਇਕ ਬਣੀ, ਇਲੈਕਸ਼ਨ ਜਿੱਤਣੀ ਹੈ। ਅਤੇ ਭਾਰਤ ਦੇ ਲੋਕਾਂ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਆਖਿਆ। ਮੈਂ ਹੈਰਾਨ ਹਾਂ, ਓਏ ਕਿਸੇ ਦਾ ਧਰਮ ਦਾ ਕੇਂਦਰ ਟੈਂਕਾਂ ਤੋਪਾਂ ਨਾਲ ਢਾਹ ਦਿਓ, ਇਹਨੂੰ ਉਪਾਧੀ ਤੁਸੀਂ ਰਾਕਸ਼ਸ ਦੀ ਦੇਣੀ ਹੈ, ਤੁਸੀਂ ਦੇਵੀ ਕਹਿ ਰਹੇ ਹੋ। मासूम बच्चों मारन वाली डैण, बजुर्गों मारने वाली, नौजवानों मारने वाली देवी कितों हो गई? क्यों अपमान करते हो माता दुर्गा देवी का? वो पैरों की जुत्ती वर्गी नहीं है औरत? तुसीं अपनी देवी नूं ही भंड रहे हो जिहड़ी एडी महान हस्ती है। ओए अपने रहबरां पैगंबरां देवी देवत्यां दा अदब करना सिखो, लोको अखां खोलो। इंदिरा गांधी अंतकवादी सी, उहदे अंतक दा सर्वनाश कीता फिर पुलिस ऑफिसरज ने, पुलिस दी ड्यूटी है। भावें ओह बॉडीगार्ड ने, जे अंतक कोई मचावेगा तो अफसर भी मिटा दिता जांदा है उहदे करिंदियां वल्लों। बेअंत सिंह, सतवंत सिंह, केर सिंह ने 31 अक्तूबर 1984 और धुर दियां टिकटां इंदिरा नूं दित्तियां। उहदे फरजंद राजीव गांधी ने सिखां दे हथियार लाइसेंसी मार्किंग करके जमा करवाए, घरां ते निशानियां लगवा के, तिहाड़ जेल आदक चों गुंडे इकट्ठे करके सिखां दी नसलकुशी 1984 विच दिल्ली अंदर ते होरां स्टेटां च करवाई। बहुत हिंदू भाई सन जिन्हां सिखां दी मदद भी कीती, इहदे च कोई दो राय नहीं। कई सिख उन्हां घर विच रखे, हिफाजत भी कीती, पर जिहड़े माड़े अंसर ने, भावें सिखां च ने, दुआं च ने, मुसलमाना ईसाइयां च ने, फर्ज़ बनता है हर धर्मी बंदे दा उन्हां नूं नंगियां करे। ये नहीं भी कोई सिख गलती करे आपां पर्दा पाइए, कोई हिंदू गलती करे तुसीं पर्दा पाओ। जिन्हें नीच कर्म कीता उहनूं देवी नहीं कहा जा सकता, उहनूं नीच ही आख्या जाएगा। वेखो इन्नी कतलोगारत सिखां दी मचाउण तों बाद मैं आवां उत्थे जिथों शुरू होई कथा, तीर निशाने ते लगा इंदिरा दा राज भाग चाहीदा सी। 542 सीटां हिंदुस्तान विच ते 414 सीटां ते उहदा फरजंद राजीव गांधी जितिया। दसंबर 1984 दी इलैक्शन, प्रधानमंत्री बनिया हिंदुस्तान दा। ए सी मीडिए दा असर, हिंदू सारे ही एक तरफ भुगत गए। बाबा जरनैल सिंह शहीद होए, भाई अमरीक सिंह, जनरल शबेक सिंह शहीद होए, जिन्हां कदे इंडो चाइनीज़ वॉर, इंडो पाकिस्तानी वॉर विच करड़े हथ विखाए ते फिर खालसा आर्मी वालों लड़े। बाबा ठारा सिंह शहीद होए, 90% सिंह इस घलू घर च दमदमी टकसाल जथा पिंडरा मेहता चौंक दे शहीद होए। भाई महिंगा सिंह बंबर, अखंड कीर्तनी जथा, ये शहीद होए। इस तरह जथेदार भाई नछत्र सिंह पलवान, पिंड है जिहदा संगरूर दे इलाके, ये श्रोमणी कमेटी का मैंबर भी ते श्रोमणी अकाली दल संगरूर का प्रधान भी सी। ये धर्म युद्ध मोर्चे विच गिरफ्तारी लई 600 सिंघां दा जथा लैके 3 जून नूं हरिमंदर साहिब आया। 6 जून नूं श्री गुरु रामदास निवास विखे कई साथियों दे समेत ये शहीद होया सूरमा। कार सेवा वाले महापुरश बाबा शीशा सिंह, लंगर साहब हजूर साहब वालियां दे 40 सिंघ आए, 37 शहीद होए। संप्रदाय बाबा बिधी चंद मुंडा पिंड दास दे पिता, बाबा अमरजीत सिंह, बाबा नंद सिंह चाचा जी, इन्हां वल्लों 7 सिंह बाबा जरनैल सिंह दे नाल तोरे गए, जिन्हां चों भाई जैब सिंह, भाई मक्खण सिंह, भाई मनिंदर सिंह जोगी आदक 5 सिंह शहीद होए। बेअंत सिख जातरू शहीद होए, उन्हां नूं नहीं भुल सकदे धर्मी फौजी। जदों पता लगा हरिमंदर साहिब ते अटैक होया, उन्हां नौकरियां छड के हथियार उठाए, पर गदारां दी गदारी ने खबर फैला दित्ती, उन्हां नूं गिरफ्तार कीता गया, उन्हां नूं सज़ा दित्ती गई। उन्हां दा वड्डा योगदान है। श्रोमणी गुरद्वारा प्रबंधक कमेटी दे आगू मैंबर, दमदमी टकसाल दे सिंघ, होरां जथेबंदियां दे सिंघ, सिख स्टूडेंट फैडरेशन दे सिंघ बचे खुचे गिरफ्तार करके हिंदुस्तान दियां वख वख जेलां च सुटे। कोई 5 साल, कोई 10 साल, कोई 20 साल रहा। मैं एक बेनती बड़ी जरूरी करनी है। साड़ी सिखां दी आदत है असी ब्लेम बहुत करते हैं, आ गदार है, आ पंथक है। वेखो जिन्हां नूं शहीदी दा रुतबा देना गुरु हरगोबिंद ने, उन्हां दा नाम है जिहड़े पिट दे गए, उन्हां नूं लोक नीवाइयां दे ने। पर मैं फिर भी आना हुन्ना, कदे भी किसे नूं गदार ना आखो। जिन्ने जिन्ना भी कौम लई कीता है मुबारक है, ਹਰੇਕ ਦਾ ਕਲੇਜਾ ਏਡਾ ਨਹੀਂ ਹੁੰਦਾ ਕੌਮ ਲਈ ਸਿਰ ਦੇ ਜਾਵੇ। ਜਿੱਦਣ ਤੁਹਾਡੇ ਮੇਰੇ 'ਤੇ ਭੀੜ ਪਈ ਉਦਣ ਪਤਾ ਲੱਗਣਾ ਕਿਹੜਾ ਕਿਹੜਾ ਨਿੱਤਰਦਾ ਸਾਡੇ, ਜੋ ਗੱਲਾਂ ਕਰਨੀਆਂ ਸੌਖੀਆਂ ਨੇ। ਅਤੇ ਜਿਹੜੇ ਗ੍ਰਿਫਤਾਰ ਹੋਏ, ਜੇ ਆਪਾਂ ਉਹਨਾਂ ਸਾਰਿਆਂ ਨੂੰ ਗਦਾਰ ਕਹਿਣਾ, ਇਹ ਜਵਾਬ ਦਿਓ ਮੈਨੂੰ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਹੁਤ ਸਾਥੀ ਇੱਥੋਂ ਗਏ, ਸੰਤਾਂ ਤੋਂ ਹੀ ਆਗਿਆ ਲੈ ਕੇ ਵੀ ਸਿੱਖੀ ਦੇ ਸਕੂਲ ਨਹੀਂ ਆਪਾਂ ਬੰਦ ਹੋਣ ਦੇਣੇ, ਪ੍ਰਚਾਰ ਵੀ ਜਾਰੀ ਰੱਖਣਾ, ਕਿਉਂਕਿ ਇੱਥੇ ਅੰਤ ਲਿਖਿਆ ਹੈ। ਅਸੀਂ ਅਰਦਾਸ ਕੀਤੀ ਅਸੀਂ ਸਿਰ ਦੇਣਾ। ਬੱਬਰ ਸਿੰਘ, ਭਾਈ ਸੁਖਦੇਵ ਸਿੰਘ ਆਦਿਕ ਵੀ ਇੱਥੋਂ ਚਲੇ ਗਏ ਸਨ, ਬਾਅਦਾਂ ਉਹ ਸਾਰੇ ਸੂਰਮੇ ਸ਼ਹੀਦ ਹੋਏ, ਸਾਡਾ ਸਿਰ ਝੁਕਦਾ। ਅਤੇ ਜੇ ਜਾਣ ਵਾਲੇ ਕੁਝ ਕੈਦ 'ਚ ਗਏ, ਕੁਝ ਸ਼ਹੀਦ ਹੋ ਗਏ ਇੱਥੋਂ ਜਾਣ ਤੋਂ ਬਾਅਦ ਸੰਘਰਸ਼ ਦਰਮਿਆਨ, ਅਤੇ ਮੈਂ ਨਹੀਂ ਆਉਂਦਾ ਕਿਸੇ ਨੂੰ ਨੀਵਾਂ ਦਿਖਾਓ। ਹਾਂ, ਜਿਹਨੇ ਸੂਹ ਦਿੱਤੀ ਹੋਵੇ, ਜਿਹਨੇ ਗਦਾਰੀ ਕੀਤੀ ਹੋਵੇ, ਉਹਨੂੰ ਤੁਸੀਂ ਗਦਾਰ ਕਹਿ ਸਕਦੇ ਹੋ। ਪਰ ਆਪਾਂ ਇੱਕ ਦੂਜੇ ਨੂੰ ਭੰਡ ਕੇ, ਆਪਾਂ ਆਪਸ ਵਿੱਚ ਤਰੇੜਾਂ ਪਾ ਕੇ ਕਮਜ਼ੋਰ ਹੀ ਹੋਏ ਹਾਂ, ਸਿਆਸੀ ਤੌਰ 'ਤੇ ਵੀ ਅਤੇ ਧਾਰਮਿਕ ਤੌਰ 'ਤੇ। ਕਦੇ ਵੀ ਇੱਦਾਂ ਪੰਥ ਚੜ੍ਹਦੀ ਕਲਾ 'ਚ ਨਹੀਂ ਜਾ ਸਕਦਾ। ਇੱਕ ਟਾਹਣੀ ਤੋੜਨੀ ਸੁਖਾਲੀ ਹੈ, 11 ਟਾਹਣੀਆਂ ਬੰਨ ਲਓ ਗੰਢ ਵਿੱਚੋਂ, ਤੋੜਨੀਆਂ ਔਖੀਆਂ ਨੇ। ਇਕੱਠੇ ਹੋ ਜਾਓ, ਅਕਾਲ ਤਖਤ ਸਾਹਿਬ ਦੀ ਰਹਿਨਮਾਈ ਵਿੱਚ ਆ ਜਾਓ, ਸਿੱਖੀ ਪ੍ਰਫੁੱਲਤ ਫਿਰ ਰਹੇਗੀ। ਮੈਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਹਾਂ, ਜੇ ਚਾਹੁੰਦੇ ਹੋ ਸਾਡੇ ਜ਼ਖਮਾਂ 'ਤੇ ਮਲਮ ਲਾਉਣੀ, ਅਤੇ ਜਿਵੇਂ ਕੈਨੇਡੀਅਨ ਗਵਰਨਮੈਂਟ ਨੇ ਪਾਰਲੀਮੈਂਟ 'ਚ ਮਤਾ ਪਾਇਆ ਕਾਮਾਗਾਟਾ ਮਾਰੂ ਜਹਾਜ਼ ਦੀ ਲਿਖਤੀ ਮਾਫ਼ੀ ਮੰਗੀ ਹੈ, ਤੁਸੀਂ ਵੀ ਪਾਰਲੀਮੈਂਟ ਵਿੱਚ ਲਿਖਤੀ ਮਾਫ਼ੀ ਮੰਗੋ ਬਲੂ ਸਟਾਰ 1984 ਦੀ। ਭਾਵੇਂ ਕੋਈ ਵੀ ਸਰਕਾਰ ਹੋਵੇ, ਕਾਂਗਰਸ ਨੇ ਕੁਕਰਮ ਕੀਤਾ, ਉਹਨਾਂ ਮਾਫ਼ੀ ਨਹੀਂ ਮੰਗੀ ਲਿਖਤੀ ਤੌਰ 'ਤੇ। ਮੂੰਹ ਜ਼ਬਾਨੀ ਮਾਫ਼ੀਆਂ ਨੂੰ ਅਸੀਂ ਕੀ ਗਿਣੀਏ, ਇੱਥੇ ਮਾਫ਼ੀ ਮੰਗ ਲੈਣਗੇ, ਉੱਥੇ ਇੰਦਰਾ ਗਾਂਧੀ ਨੂੰ ਸ਼ਹੀਦ ਕਹਿ ਕੇ ਉਹਦੇ ਦਿਨ ਮਨਾਈ ਜਾਂਦੇ ਨੇ, ਕੀ ਯਕੀਨ ਕਰੀਏ ਇਹਨਾਂ ਲੂੰਬੜਾਂ ਦਾ। ਦੂਸਰਾ ਪੱਖ, 30 ਸਾਲ ਹੋ ਗਏ ਨੇ ਸਾਡੇ ਬੰਦੀ ਸਿੰਘ, ਜਿਨ੍ਹਾਂ ਸੰਘਰਸ਼ ਕੀਤਾ 1984-1994 ਦਰਮਿਆਨ ਸਿੱਖ ਜਗਤ ਦੇ ਲਈ, ਉਹ ਅੱਜ ਵੀ ਕੈਦ ਦੇ ਵਿੱਚ ਨੇ। ਬੰਦੀ ਸਿੰਘਾਂ ਦੀ ਰਿਹਾਈ ਕਰੋ, ਉਹਨਾਂ ਉਮਰ ਕੈਦ ਭੋਗ ਲਈ ਹੈ। ਹਿਊਮਨ ਰਾਈਟਸ ਦੀ ਵਾਰ ਵਾਰ ਉਲੰਘਣਾ ਹਿੰਦੁਸਤਾਨੀਆਂ ਨੂੰ ਮਹਿੰਗੀ ਪਵੇਗੀ ਇੱਕ ਦਿਨ। ਉਹ ਸਾਡਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਹਿੰਦੂ ਧਰਮ ਦੇ ਵਿਸ਼ਵਨਾਥ ਮੰਦਿਰ ਜੋ ਕਾਸ਼ੀ ਵਾਲਾ ਹੈ, 1 ਟਨ ਸੋਨਾ ਦਾਨ ਕੀਤਾ, ਸੋਨੇ ਦਾ ਗੁੰਮਦ ਬਣਾਇਆ, ਕਈਆਂ ਮੰਦਿਰਾਂ ਨੂੰ ਸਾਡੇ ਰਾਜ ਵਿੱਚ ਸੋਨਾ ਦਾਨ ਕੀਤਾ ਗਿਆ। ਸਾਡਾ ਗਿਆਨ ਗੋਦੜੀ ਗੁਰਦੁਆਰਾ, ਡੌਂਗਮਰ ਸਿੱਕਿਮ ਵਾਲਾ ਗੁਰਦੁਆਰਾ, ਜਗਨਨਾਥਪੁਰੀ ਆਰਤੀ ਸਾਹਿਬ ਅੱਜ ਕਬਜ਼ੇ ਵਿੱਚ ਹੈ ਉੱਥੋਂ ਦੇ ਲੋਕਲ ਜਿਹੜੇ ਲੋਕ ਨੇ। ਹਿੰਦੁਸਤਾਨ ਦੀ ਹਕੂਮਤ ਨੂੰ ਚਾਹੀਦਾ ਗੁਰਦੁਆਰੇ ਸਿੱਖਾਂ ਨੂੰ ਦਿੱਤੇ ਜਾਣ। ਪੰਜਾਬ ਯੂਨੀਵਰਸਿਟੀ ਸਿੱਖ ਜਗਤ ਦੀ ਹੈ, ਚੰਡੀਗੜ੍ਹ ਸਿੱਖ ਜਗਤ ਦਾ ਹੈ, ਅਨੰਦਪੁਰ ਦਾ ਮਤਾ ਸਿੱਖ ਜਗਤ ਨੂੰ ਪ੍ਰਫੁੱਲਤ ਕਰਨ ਵਾਲਾ ਹੈ। ਰਾਜਸੀ ਧਾਰਮਿਕ ਮੰਗਾਂ ਸਾਡੀਆਂ ਮੰਗੀਆਂ ਜਾਣ। NSA ਟੁੱਟੀ ਹੈ, ਡਿਬਰੂਗੜ੍ਹ ਵਾਲੇ ਸਿੰਘ ਰਿਹਾ ਕੀਤੇ ਜਾਣ। ਹਿਊਮਨ ਰਾਈਟਸ ਨੂੰ ਧਿਆਨ ਵਿੱਚ ਰੱਖੋ, ਅਤੇ ਵਿਸ਼ੇਸ਼ ਗੱਲ ਆਖਾਂ, ਸਿੱਖ ਸੰਸਥਾਵਾਂ ਵਿੱਚ ਸਟੇਟ ਗਵਰਨਮੈਂਟ, ਸੈਂਟਰਲ ਗਵਰਨਮੈਂਟ ਦਖਲ ਦੇਣਾ ਛੱਡ ਦੇਵੇ। ਸਾਡੀ ਧਰਮ ਦੀ ਦੁਨੀਆ ਹੈ, ਸਿੱਖੀ ਸਿਧਾਂਤ ਸਾਡੀਆਂ ਸੰਸਥਾਵਾਂ ਨੂੰ ਪਤਾ ਕਿਵੇਂ ਲਾਗੂ ਰੱਖਣੇ ਨੇ। ਦੂਸਰੀ ਤਰਫ ਜੇ ਸਰਕਾਰੀ ਕਰਮ ਵਿੱਚ ਅਸੀਂ ਧਾਰਮਿਕ ਲੋਕ ਦਖਲ ਦੇਈਏ, ਤੁਹਾਡੇ ਢਿੱਡ ਪੀੜ ਹੁੰਦੀ ਹੈ, ਤੁਸੀਂ ਕੌਣ ਹੋ ਭਾਈ ਸਾਡੇ ਕਰਮਾਂ ਵਿੱਚ ਦਖਲ ਦੇਣ ਵਾਲੇ? ਸਾਡੇ ਘਰ ਦੇ ਮਸਲੇ ਨੇ, ਅਸੀਂ ਆਪ ਵੇਖਣਾ ਹੈ ਗੁਰ ਸਿਧਾਂਤ ਕਿਵੇਂ ਲਾਗੂ ਰੱਖਣਾ ਹੈ, ਉਹ ਅਸੀਂ ਆਪ ਰੱਖਾਂਗੇ। ਬਾਕੀ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸੰਪਰਦਾਵਾਂ ਜਥੇਬੰਦੀਆਂ ਨੇ, ਹਰ ਸੰਸਥਾ 'ਚ ਕੋਈ ਨਾ ਕੋਈ ਊਣਤਾਈ ਹੁੰਦੀ ਹੈ। ਰੱਬ ਦਾ ਵਾਸਤਾ, ਜੇ ਸੰਸਥਾਵਾਂ ਨੂੰ ਨਾ ਭੰਡੋ, ਤੁਹਾਡੇ ਕੋਲ ਵੋਟਾਂ ਦਾ ਹੱਕ ਹਕੂਕ ਹੈ, ਕੋਈ ਆਗੂ ਨਾ ਭਾਵੇ ਤੁਸੀਂ ਬਦਲ ਸਕਦੇ ਹੋ। ਲਹੂ ਡੋਲ ਕੇ ਤੁਹਾਡੇ ਵੱਡਿਆਂ ਨੇ ਇਹ ਸੰਸਥਾਵਾਂ ਹਰੀਆਂ ਰੱਖੀਆਂ, ਅੱਜ ਹੱਥੀਂ ਇਹਨਾਂ ਦਾ ਮਲੀਆ ਮੇਟ ਨਾ ਕਰੋ, ਸਰਕਾਰ ਦਾ ਦਖਲ ਇੱਥੇ ਨਾ ਹੋਣ ਦਿਓ। ਆ ਸਿੱਖੀ ਸਦਾ ਪ੍ਰਫੁੱਲਤ ਰਹੇ, ਦਾਸ ਅਲਫਾਜ਼ਾਂ ਨੂੰ ਸੰਕੋਚਦਾ ਹੈ, ਚੋ ਬਾਗ ਰਾਜ਼ੇ ਬਹਾਰਾਂ ਸ਼ਾਕੂਫਾ ਉਹ ਗੁਲ ਰਸੀਦ, ਗੋਇਦ ਬੰਤਾ ਸਿੰਘ ਗੁਫਤ ਦੀਨ ਰਾਜ਼ੇ ਖੂਨੇ ਸ਼ਹੀਦਾਂ ਨਾ ਸ਼ਾਤੇ ਨੌ ਦਮੀਦ। ਜੇ ਸਿੱਖੀ ਦਾ ਬਾਗ ਹਰਿਆ ਹੈ, ਇਹ ਪਾਣੀ ਨਾਲ ਨਹੀਂ ਸ਼ਹੀਦਾਂ ਦੇ ਲਹੂ ਨਾਲ ਹਰਿਆ ਹੈ। ਇਹ ਸਿੱਖੀ ਪ੍ਰਫੁੱਲਤ ਰਵੇ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਸਿੰਘ ਸਾਹਿਬਾਨਾਂ ਦਾ, ਸੰਗਤਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਸਮੂਹ 1984 ਦੇ ਸ਼ਹੀਦਾਂ ਨੂੰ ਸਜਦਾ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਸ਼ਹੀਦਾਂ ਦੀ ਯਾਦ ਅੱਜ 9 ਵਜੇ ਤੱਕ ਅਕਾਲ ਤਖਤ ਸਾਹਿਬ ਮਨਾਈ ਗਈ। उपरंत 90% जिहड़े टकसाली सिंह शहीद होए उन्हां दी करम भूमि दमदमी टकसाल दा हैडक्वाटर गुरद्वारा गुरदर्शन प्रकाश मेहता चौंक के समागम अज चलने ने उत्थे वहीरां घत के हुण आपां जाणा है। सिखी प्रफुल्लत रहे खालसा राज प्रगट होवे आओ दो पंक्तियां पढ़ के फतेह बुलाउंदे हां जी।
सब सचो सच वरतदा सदा सच न्याओ अमृत का रस आए आ मन वसया नाओ। वाहिगुरु जी का खालसा वाहिगुरु जी की फतेह।